ਤਾਤ ਚੰਡਾਲੀਆ ਜੇਠਾ ਸੇਠੀ ਆਨ।
ਭਾਈ ਪੈੜਾ ਜੀ ਜਿਹੜੇ ਜਾਤੀ ਕਰਕੇ ਚੰਡਾਲੀਆ ਸਨ ਔਰ ਦੂਸਰੇ ਸਨ ਭਾਈ ਜੇਠਾ, ਇਹਨਾਂ ਦਾ ਜਿਹੜਾ ਗੋਤਰ ਸੀ ਉਹ ਸੇਠੀ ਸੀ। ਸੇਠੀ ਗੋਤਰ ਦੇ ਧਾਰਨੀ ਭਾਈ ਜੇਠਾ ਜੀ ਔਰ ਭਾਈ ਪੈੜਾ ਜੀ
ਸ੍ਰੀ ਅਰਜਨ ਕੀ ਸ਼ਰਨ ਤੱਕ ਬੰਧਨ ਕੀ ਨਸ ਜਾਨ।
ਇਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਤੱਕੀ ਹੈ ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਤੱਕ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਭਾਈ ਪੈੜਾ ਜੀ ਔਰ ਭਾਈ ਜੇਠਾ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਜੋ ਪਈ ਇਮੇ ਆਪਣੀ ਅਰਦਾਸ ਬਖਾਨੀ।
ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਦੋਵਾਂ ਨੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਭਾਈ ਪੈੜਾ ਜੀ ਔਰ ਭਾਈ ਜੇਠਾ ਜੀ ਹੋਣਾ ਨੇ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕੀਤੀ। ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ
ਰਾਵਰ ਕੀ ਬਾਣੀ ਅਮ ਮਾਨੀ।
ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੁਹਾਡੀ ਬਾਣੀ ਨੂੰ ਮੰਨਦੇ ਆਂ, ਆਪ ਜੀ ਦਾ ਜਿਹੜਾ ਬਚਨ ਹੈ ਆਪ ਜੀ ਦੇ ਬਚਨਾਂ ਦੀ ਅਸੀਂ ਪਾਲਣਾ ਕਰਦੇ, ਤੁਹਾਡੀ ਬਾਣੀ ਨੂੰ ਤੁਹਾਡੇ ਬਚਨਾਂ ਨੂੰ ਮਹਾਰਾਜ ਜੀ ਅਸੀਂ ਮੰਨਦੇ ਹਾਂ।
ਧਰਮ ਕਿਰਤ ਤੇ ਕਰੇ ਕਮਾਈ।
ਤੁਹਾਡਾ ਬਚਨ ਹੈ ਕਿ ਧਰਮ ਦੀ ਕਿਰਤ ਕਰਨੀ। ਮਹਾਰਾਜ ਜੀ ਤੁਹਾਡੇ ਬਚਨ ਮੰਨ ਕੇ ਅਸੀਂ ਧਰਮ ਦੀ ਕਿਰਤ ਕਰਕੇ ਕਮਾਈ ਕਰਦੇ ਹਾਂ, ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਲਿਆਉਂਦੇ ਹਾਂ।
ਸਿੱਖਣ ਸਭ ਬਾਟ ਆਮ ਖਾਈ।
ਫਿਰ ਧਰਮ ਦੀ ਕਮਾਈ ਕਰਕੇ ਅੱਗੇ ਸਿੱਖਾਂ ਵਿਚ ਵੰਡ ਕੇ ਅਸੀਂ ਖਾਣੇ। ਆਪ ਜੀ ਦਾ ਬਚਨ ਹੈ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ। ਮਹਾਰਾਜ ਜੀ ਅਸੀਂ ਧਰਮ ਦੀ ਕਿਰਤ ਕਰਦੇ ਹਾਂ ਤੇ ਧਰਮ ਦੀ ਕਿਰਤ ਕਰਕੇ ਜਿਹੜੀ ਕਮਾਈ ਆਉਂਦੀ ਆ ਉਹ ਕਮਾਈ ਫਿਰ ਅਸੀਂ ਸਿੱਖਾਂ ਵਿਚ ਵੰਡ ਕੇ ਛਕਦੇ ਹਾਂ।
ਮਿਲਦੇ ਜੇ ਹਮ ਸੋ ਤਰਕ ਕਰਨ ਤੇ।
ਮਹਾਰਾਜ ਜੀ ਜਿਹੜੇ ਬ੍ਰਾਹਮਣ ਨੇ ਉਹ ਸਾਨੂੰ ਮਿਲ ਕੇ ਤਰਕ ਕਰਦੇ, ਅਸੀਂ ਤਾਂ ਧਰਮ ਦੀ ਕਿਰਤ ਕਰਕੇ ਸਿੱਖਾਂ ਵਿਚ ਵੰਡ ਕੇ ਛਕਦੇ ਹਾਂ, ਪਰ ਜਿਹੜੇ ਪੰਡਿਤ ਲੋਕ ਨੇ ਬ੍ਰਾਹਮਣ ਲੋਕ ਨੇ ਉਹ ਸਾਡੀ ਇਸ ਕਿਰਿਆ ਨੂੰ ਵੇਖ ਕੇ ਸਾਡੇ ਤੇ ਤਰਕ ਕਰਦੇ, ਉਹ ਸਾਡੇ ਤੇ ਕਿੰਤੂ ਕਰਦੇ ਨੇ, ਸ਼ੰਕਾ ਕਰਦੇ ਹਨ।
ਕਹੇ ਹਿੰਸਾ ਨਿਤ ਪੰਚ ਕਰਨ ਤੇ।
ਬ੍ਰਾਹਮਣ ਕਹਿੰਦੇ ਹਨ ਕਿ ਤੁਸੀਂ ਪੰਜ ਪ੍ਰਕਾਰ ਦੀ ਹਿੰਸਾ ਰੋਜ਼ ਕਰਦੇ, ਤੁਹਾਡੇ ਕੋਲੋਂ ਪੰਜ ਹਿੰਸਾਵਾਂ ਜਿਹੜੀਆਂ ਨੇ ਉਹ ਨਿਤ ਕਰੀਂਦੀਆਂ ਹਨ, ਪੰਜ ਪ੍ਰਕਾਰ ਦੀ ਹਿੰਸਾ ਉਹ ਤੁਸੀਂ ਰੋਜ਼ ਕਰਦੇ ਹੋ, ਤੁਹਾਡੇ ਕੋਲੋਂ ਰੋਜ਼ ਹੁੰਦੀਆਂ ਹਨ।
ਉਖਲੀ ਕੂਟਣ ਪੀਸਣ ਚਾਕੇ।
ਉਹ ਕਹਿੰਦੇ ਨੇ ਪੰਜ ਪ੍ਰਕਾਰ ਦੀ ਹਿੰਸਾ ਤੁਹਾਡੇ ਕੋਲੋਂ ਵੀ ਹੁੰਦੀ ਹੈ ਤੇ ਸਾਡੇ ਕੋਲੋਂ ਵੀ ਹੁੰਦੀ ਹੈ, ਪਰ ਤੁਹਾਡੇ ਸਾਡੇ ਵਿਚ ਫਰਕ ਹੈ। ਤੁਹਾਡੇ ਕੋਲੋਂ ਜਿਹੜੀ ਪੰਜ ਪ੍ਰਕਾਰ ਦੀ ਹਿੰਸਾ ਹੁੰਦੀ ਹੈ ਉਹ ਇਹ ਹੈ, ਇੱਕ ਤਾਂ ਉਖਲੀ ਦੇ ਵਿਚ ਪਹਿਲਾਂ ਜਦੋਂ ਅੰਨ ਕੁੱਟਦੇ ਹਾਂ, ਉਖਲੀ ਵਿਚ ਅੰਨ ਕੁੱਟ ਕੇ ਅੰਨ ਨੂੰ ਵੱਖਰਾ ਕਰੀਦਾ, ਦੂਜਾ ਫਿਰ ਉਸ ਅੰਨ ਦੇ ਦਾਣਿਆਂ ਨੂੰ ਚੱਕੀ ਵਿਚ ਪਾ ਕੇ ਪੀਸੀਦਾ। ਇਹ ਜੀਵ ਹਿੰਸਾ ਹੀ ਹੈ ਨਾ, ਕਿਉਂਕਿ ਜੇਤੇ ਦਾਣੇ ਅੰਨ ਕੇ ਜੀਆਂ ਵਾਜ ਨਾ ਖੋਏ, ਜਿਹੜੇ ਅੰਨ ਦੇ ਦਾਣੇ ਨੇ ਉਹ ਵੀ ਜੀਵ ਹੀ ਨੇ ਨਾ। ਕਹਿੰਦੇ ਪਹਿਲਾਂ ਤਾਂ ਉਖਲੀ ਵਿਚ ਪਾ ਕੇ ਕੁੱਟਿਆ ਇਹ ਹਿੰਸਾ, ਦੂਜਾ ਫਿਰ ਉਹਨਾਂ ਦਾਣਿਆਂ ਨੂੰ ਚੱਕੀ ਵਿਚ ਪਾ ਕੇ ਪੀਸਿਆ ਇਹ ਦੂਜੀ ਹਿੰਸਾ ਹੈ।
ਵੱਡਨੀ ਫੇਰਨ ਲੇਪਨ ਤਾਕੀ।
ਫਿਰ ਜਦੋਂ ਝਾੜੂ ਫੇਰ ਕੇ ਪੋਚਾ ਲਾਈਦਾ ਉਹਦੇ ਵਿਚ ਵੀ ਕਈ ਜੀਵ ਮਰਦੇ ਨੇ। ਵੱਡਨੀ ਕਹਿੰਦੇ ਨੇ ਝਾੜੂ ਨੂੰ, ਵੱਡਨੀ ਫੇਰਨੀ, ਝਾੜੂ ਫੇਰ ਕੇ ਫਿਰ ਪੋਚਾ ਲਾਉਣਾ, ਗੋਬਰ ਆਦਿਕ ਦਾ ਪੋਚਾ ਉਹਨਾਂ ਸਮਿਆਂ ਚ ਲਾਇਆ ਜਾਂਦਾ ਸੀ। ਕਹਿੰਦੇ ਪੋਚਾ ਆਦਿਕ ਜਦੋਂ ਲਾਇਆ ਜਾਂਦਾ ਝਾੜੂ ਫੇਰ ਕੇ ਫਿਰ ਉਹਦੇ ਵਿਚ ਵੀ ਜੀਵ ਮਰਦੇ ਨੇ, ਇਹ ਤੀਸਰੀ ਜੀਵ ਹਿੰਸਾ ਹੈ।
ਚੁੱਲ੍ਹੇ ਮੈਂ ਪਾਵਕ ਜੋ ਜਾਰਨ।
ਫਿਰ ਚੌਥਾ ਚੁੱਲ੍ਹੇ ਵਿਚ ਜਦੋਂ ਅੱਗ ਬਾਲੀ ਦੀ ਹੈ ਤੇ ਉਹਦੇ ਵਿਚ ਵੀ ਜਿਹੜੀ ਲੱਕੜ ਹੁੰਦੀ ਹੈ ਜਾਂ ਗੋਹਾ ਆਦਿਕ ਸਾੜਿਆ ਜਾਂਦਾ, ਪਾਥੀ ਆਦਿਕ ਸਾੜੀ ਜਾਂਦੀ ਹੈ, ਉਹਨਾਂ ਲੱਕੜੀਆਂ ਵਿਚ ਵੀ ਕੀੜੇ ਹੁੰਦੇ ਨੇ, ਉਹਨਾਂ ਪਾਸੀਆਂ ਵਿੱਚ ਵੀ ਕੀੜੇ ਹੁੰਦੇ ਨੇ, ਉਹ ਅੱਗ ਵਿੱਚ ਸੜਦੇ ਨੇ, ਉੱਥੇ ਵੀ ਜੀਵ ਹਿੰਸਾ ਹੋਈ। ਚੌਥੀ ਹਿੰਸਾ, ਜਦੋਂ ਚੁੱਲ੍ਹੇ ਵਿੱਚ ਅੱਗ ਬਾਲ ਕੇ ਉੱਤੇ ਰੋਟੀਆਂ ਆਦਿਕ ਪਕਾਈਆਂ ਜਾਂਦੀਆਂ ਨੇ, ਭੋਜਨ ਤਿਆਰ ਕੀਤਾ ਜਾਂਦਾ ਤੇ ਚੁੱਲ੍ਹੇ ਦੀ ਅੱਗ ਦੇ ਵਿੱਚ ਵੀ ਜੀਵ ਸੜਦੇ ਹਨ।
ਅਰ ਜਲ ਤੇ ਹੋਵੇ ਅੱਗ ਕਾਰਨ,
ਪਾਣੀ ਦੇ ਨਾਲ ਵੀ ਜੀਵ ਮਰਦੇ ਨੇ, ਜਦੋਂ ਪਾਣੀ ਦੇ ਨਾਲ ਕੋਈ ਚੀਜ਼ ਧੋਈ ਜਾਂਦੀ ਹੈ ਤੇ ਉਹਦੇ ਵਿੱਚ ਜਿਹੜੇ ਜੀਵ ਆਦਿਕ ਨੇ ਉਹ ਵੀ ਮਰਦੇ ਨੇ। ਏਦਾਂ ਇਹ ਪੰਜ ਪ੍ਰਕਾਰ ਦੀ ਹਿੰਸਾ ਤੁਸੀਂ ਰੋਜ਼ ਕਰਦੇ, ਇਹ ਪੰਜ ਪ੍ਰਕਾਰ ਦੀ ਹਿੰਸਾ ਹੈ। ਪਹਿਲਾਂ ਅੰਨ ਨੂੰ ਉਖਲ ਵਿੱਚ ਪਾ ਕੇ ਕੁੱਟਣਾ, ਦੂਜੀ ਹਿੰਸਾ ਚੱਕੀ ਵਿੱਚ ਪਾ ਕੇ ਉਹਨਾਂ ਦਾਣਿਆਂ ਨੂੰ ਪੀਸਣਾ, ਤੀਜੀ ਹਿੰਸਾ ਅੱਗ ਦੇ ਵਿੱਚ ਜਦੋਂ ਲੱਕੜੀਆਂ ਆਦਿਕ ਬਾਲੀਆਂ ਜਾਂਦੀਆਂ ਉਦੋਂ ਜੀਵਾਂ ਦਾ ਮਰਨਾ, ਚੌਥੀ ਹਿੰਸਾ ਜਦੋਂ ਝਾੜੂ ਆਦਿਕ ਫੇਰ ਕੇ ਗੋਬਰ ਆਦਿਕ ਦਾ ਲੇਪ ਕਰਨਾ ਉਦੋਂ ਵੀ ਜੀਵ ਮਰਦੇ ਨੇ, ਇਹ ਚੌਥੀ ਹਿੰਸਾ ਹੈ। ਪੰਜਵੀਂ ਹਿੰਸਾ ਹੈ ਪਾਣੀ ਦੇ ਨਾਲ ਜੀਵਾਂ ਨੂੰ ਧੋ ਕੇ ਮਾਰ ਦੇਣਾ। ਕਹਿੰਦੇ ਇਹ ਪੰਜ ਪ੍ਰਕਾਰ ਦੀ ਜਿਹੜੀ ਹਿੰਸਾ ਹੈ, ਇਹ ਪੰਜ ਹਿੰਸਾਵਾਂ ਦਾ ਜਿਹੜਾ ਦੋਸ਼ ਹੈ ਇਹ ਤੁਹਾਨੂੰ ਰੋਜ਼ ਲੱਗਦਾ ਹੈ।
ਅਗਨਹੂਤ ਪੰਚ ਹਮ ਦੇਤ,
ਇਹ ਪੰਜ ਪ੍ਰਕਾਰ ਦੀ ਹਿੰਸਾ ਸਾਨੂੰ ਵੀ ਲੱਗਦੀ ਹੈ। ਉਹ ਪੰਡਿਤ ਕਹਿੰਦੇ ਹਿੰਸਾ ਇਹ ਅਸੀਂ ਵੀ ਕਰਦੇ ਹਾਂ, ਕਰਨੀ ਪੈਂਦੀ ਹੈ, ਇਨਸਾਨ ਦੀ ਮਜਬੂਰੀ ਹੈ। ਇਹ ਪੰਜ ਪ੍ਰਕਾਰ ਦੀ ਹਿੰਸਾ ਤੁਸੀਂ ਵੀ ਕਰਦੇ ਹੋ, ਅਸੀਂ ਵੀ ਕਰਦੇ ਹਾਂ, ਪਰ ਅਸੀਂ ਇਸ ਪੰਜ ਪ੍ਰਕਾਰ ਦੀ ਹਿੰਸਾ ਤੋਂ ਬਚਣ ਵਾਸਤੇ ਅਗਨੀ ਵਿੱਚ ਆਹੂਤੀ ਦੇ ਦਿੰਦੇ ਹਾਂ। ਅਗਨੀ ਜਦੋਂ ਹਵਨ ਯੱਗ ਕਰਦੇ ਹਾਂ ਉਹਦੇ ਵਿੱਚ ਅਸੀਂ ਆਹੂਤੀਆਂ ਦਿੰਦੇ ਹਾਂ, ਉਦੋਂ ਅੱਗ ਦਾ ਵੀ ਨਾਂ ਲੈ ਲੈਂਦੇ ਹਾਂ, ਪਾਣੀ ਦਾ ਵੀ ਨਾਂ ਲੈ ਲੈਂਦੇ ਹਾਂ, ਅੰਨ ਦਾ ਵੀ ਨਾਂ ਲੈ ਲੈਂਦੇ ਹਾਂ, ਤੇ ਆਹੂਤੀਆਂ ਦੇ ਕੇ ਅੱਗ ਦੇ ਵਿੱਚ ਅਸੀਂ ਇਹਨਾਂ ਪੰਜ ਪ੍ਰਕਾਰ ਦੀਆਂ ਜਿਹੜੀਆਂ ਹਿੰਸਾਵਾਂ ਨੇ ਇਹਨਾਂ ਤੋਂ ਅਸੀਂ ਬਚ ਜਾਂਦੇ ਹਾਂ। ਅਸੀਂ ਅੱਗ ਵਿੱਚ ਪੰਜ ਆਹੂਤੀਆਂ ਦਿੰਦੇ ਹਾਂ ਤੇ ਇਹ ਪੰਜ ਪ੍ਰਕਾਰ ਦੀ ਹਿੰਸਾ ਦਾ ਦੋਸ਼ ਇਹ ਸਾਡੇ ਤੋਂ ਨਿਵਰਤ ਹੋ ਜਾਂਦਾ ਹੈ।
ਦੋਸ਼ ਨਿਵਾਰਨ ਸੋ ਕਰ ਲੇਤ,
ਇਹਦਾ ਅਸੀਂ ਆਪਣੇ ਇਸ ਦੋਸ਼ ਨੂੰ ਪੰਜ ਪ੍ਰਕਾਰ ਦੀ ਹਿੰਸਾ ਦੇ ਇਸ ਦੋਸ਼ ਨੂੰ ਨਿਵਾਰ ਲੈਂਦੇ ਹਾਂ। ਅੱਗ ਦੇ ਵਿੱਚ ਅਸੀਂ ਪੰਜ ਆਹੂਤੀਆਂ ਦੇ ਕੇ
ਪਿੱਛੇ ਪਾਵਨ ਭੋਜਨ ਕਰੇ,
ਅਸੀਂ ਜਦੋਂ ਅੱਗ ਪ੍ਰਚੰਡ ਕਰਦੇ ਹਾਂ ਉਦੋਂ ਅਗਨੀ ਦੇਵ ਦਾ ਨਾਂ ਲੈ ਕੇ ਉਹਦੇ ਚ ਪੰਜ ਆਹੂਤੀਆਂ ਪਾਉਂਦੇ ਤੇ ਉਦੋਂ ਸਾਡੇ ਸਾਰੇ ਪੰਜ ਦੋਸ਼ ਨਿਵਰਤ ਹੋ ਜਾਂਦੇ ਨੇ। ਬਾਅਦ ਵਿੱਚ ਅਸੀਂ ਫਿਰ ਭੋਜਨ ਤਿਆਰ ਕਰਦੇ ਹਾਂ, ਪ੍ਰਸ਼ਾਦਾ ਲੰਗਰ ਤਿਆਰ ਕਰਦੇ ਹਾਂ।
ਤੁਮਨੇ ਕਰੋ ਪੰਜ ਅੱਗ ਤਰੇ,
ਪਰ ਹੇ ਸਿੱਖੋ ਤੁਸੀਂ ਤਾਂ ਪੰਜ ਆਹੂਤੀਆਂ ਦਿੰਦੇ ਨਹੀਂ, ਤੁਸੀਂ ਤਾਂ ਅੱਗ ਵਿੱਚ ਕੋਈ ਆਹੂਤੀ ਨਹੀਂ ਦਿੰਦੇ, ਇਸ ਕਰਕੇ ਤੁਸੀਂ ਰੋਜ਼ ਇਹ ਪੰਜ ਪ੍ਰਕਾਰ ਦੇ ਦੋਸ਼ ਦੇ ਭਾਗੀਦਾਰ ਹੁੰਦੇ, ਰੋਜ਼ ਹੀ ਇਹ ਪੰਜ ਪ੍ਰਕਾਰ ਦੀ ਹਿੰਸਾ ਦਾ ਦੋਸ਼ ਤੁਹਾਨੂੰ ਰੋਜ਼ ਲੱਗਦਾ, ਕਿਉਂਕਿ ਤੁਸੀਂ ਕਿਹੜਾ ਆਹੂਤੀ ਦਿੰਦੇ ਹੋ, ਅਸੀਂ ਤਾਂ ਅੱਗ ਵਿੱਚ ਆਹੂਤੀਆਂ ਦੇ ਦਿੰਦੇ ਹਾਂ, ਬ੍ਰਾਹਮਣ ਕਹਿੰਦੇ ਸਾਡਾ ਦੋਸ਼ ਕੱਟਿਆ ਜਾਂਦਾ ਹੈ, ਫਿਰ ਅਸੀਂ ਭੋਜਨ ਤਿਆਰ ਕਰਦੇ ਹਾਂ, ਪਰ ਤੁਸੀਂ ਜਦੋਂ ਭੋਜਨ ਤਿਆਰ ਕਰਦੇ ਹੋ ਤੁਹਾਡੇ ਕੋਲੋਂ ਰੋਜ਼ ਹੀ ਇਹ ਪੰਜ ਪ੍ਰਕਾਰ ਦੇ ਦੋਸ਼ ਹੁੰਦੇ ਨੇ, ਕਿਉਂਕਿ ਤੁਸੀਂ ਅੱਗ ਦੇ ਵਿੱਚ ਕੋਈ ਆਹੂਤੀ ਨਹੀਂ ਦਿੰਦੇ।
ਸ੍ਰੀ ਅਰਜਨ ਸੁਨ ਤਿੰਨ ਸਮਝਾਇਓ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਅਸੀਂ ਉਹਨਾਂ ਨੂੰ ਹੁਣ ਕੀ ਜਵਾਬ ਦੇਈਏ, ਇਹ ਪੰਜ ਪ੍ਰਕਾਰ ਦਾ ਜਿਹੜਾ ਦੋਸ਼ ਸਾਡੇ ਕੋਲ ਹੁੰਦਾ ਉਹ ਸਾਡਾ ਕਿਵੇਂ ਕੱਟਿਆ ਜਾਂਦਾ, ਅਸੀਂ ਤਾਂ ਅੱਗ ਵਿੱਚ ਕੋਈ ਆਹੂਤੀ ਨਹੀਂ ਦਿੰਦੇ, ਉਹ ਦੋਸ਼ ਕਿਵੇਂ ਨਿਵਰਤ ਹੋਵੇਗਾ। ਜਦੋਂ ਸਿੱਖਾਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ,
ਜੋ ਆਹਾਰ ਤੁਮ ਸਿੱਖਣ ਖਾਇਓ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਸੁਣੋ, ਜਦੋਂ ਤੁਸੀਂ ਗੁਰਸਿੱਖਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਭੋਜਨ ਛਕਾਉਂਦੇ ਹੋ ਸਿੱਖਾਂ ਨੂੰ, ਕਹਿੰਦੇ ਤੁਹਾਨੂੰ ਆਹੂਤੀਆਂ ਦੇਣ ਦੀ ਲੋੜ ਦੀ ਅੱਗ ਦੇ ਵਿੱਚ, ਜਦੋਂ ਤੁਸੀਂ ਸਿੱਖਾਂ ਨੂੰ ਵੰਡ ਕੇ ਛਕ ਕੇ ਭੋਜਨ ਛਕਾਉਂਦੇ ਹੋ,
ਵਾਹਿਗੁਰੂ ਕੋ ਨਾਮ ਪਨੰਤੇ ਪਿੱਛੇ ਆਪ ਬੈਠ ਅਚਵੰਤੇ।
ਜਦੋਂ ਤੁਸੀਂ ਸਿੱਖਾਂ ਨੂੰ ਭੋਜਨ ਛਕਾਉਂਦੇ ਹੋ ਤੇ ਸਿੱਖ ਭੋਜਨ ਛਕਣ ਤੋਂ ਪਹਿਲਾਂ ਆਪਣੀ ਰਸਨਾ ਤੋਂ ਕਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਉਹ ਵਾਹਿਗੁਰੂ ਕਹਿ ਕੇ ਬਾਅਦ ਵਿੱਚ ਭੋਜਨ ਛਕਦੇ ਨੇ। ਸਿੱਖਾਂ ਨੂੰ ਭੋਜਨ ਛਕਾਉਣ ਤੋਂ ਬਾਅਦ ਜਿਹੜਾ ਭੋਜਨ ਵਧਦਾ ਹੈ ਉਹ ਫਿਰ ਤੁਸੀਂ ਬੈਠ ਕੇ ਛਕਦੇ ਹੋ।
ਇਸ ਤੇ ਪਾਵਨ ਹੋਤ ਆਹਾਰਾ ਅਗਨ ਦੇਵਤਾ ਬਦਨ ਮਜਾਰਾ।
ਕਹਿੰਦੇ ਤੇ ਇਹਦੇ ਨਾਲ ਤੁਹਾਡਾ ਭੋਜਨ ਪਵਿੱਤਰ ਹੋ ਜਾਂਦਾ, ਤੁਹਾਨੂੰ ਅਹੁਤੀ ਦੇਣ ਦੀ ਲੋੜ ਨਹੀਂ ਪੈਂਦੀ ਅੱਗ ਦੇ ਵਿੱਚ। ਜਦੋਂ ਤੁਸੀਂ ਗੁਰਸਿੱਖਾਂ ਨੂੰ ਭੋਜਨ ਛਕਾਉਂਦੇ ਹੋ, ਵਾਹਿਗੁਰੂ ਕਹਿ ਕੇ ਉਹ ਭੋਜਨ ਮੂੰਹ ਵਿੱਚ ਪਾਉਂਦੇ ਨੇ, ਫਿਰ ਵਧਿਆ ਹੋਇਆ ਭੋਜਨ ਤੁਸੀਂ ਛਕਦੇ ਹੋ, ਮਹਾਰਾਜ ਜੀ ਕਹਿੰਦੇ ਇਹਦੇ ਨਾਲ ਤੁਹਾਡਾ ਭੋਜਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ, ਤੁਹਾਡਾ ਭੋਜਨ ਜਿਹੜਾ ਹੈ ਉਹ ਪਾਵਨ ਹੋ ਜਾਂਦਾ। ਔਰ ਅਗਨ ਦੇਵਤਾ ਬਦਨ ਮਝਾਰਾ, ਮਹਾਰਾਜ ਜੀ ਕਹਿੰਦੇ ਜਿਹੜਾ ਅਗਨੀ ਦੇਵ ਹੈ ਨਾ, ਇਹ ਗੁਰਸਿੱਖਾਂ ਦੇ ਮੂੰਹ ਵਿੱਚ ਵਸਦਾ ਹੈ। ਕੱਲਾ ਗੁਰਸਿੱਖਾਂ ਦੇ ਨਹੀਂ, ਜਿੰਨੇ ਜੀਵ ਨੇ ਸਭ ਜੀਵਾਂ ਦੇ ਮੂੰਹ ਵਿੱਚ ਅਗਨੀ ਦੇਵ ਹੈ। ਜਿਵੇਂ ਮੂੰਹ ਚ ਜਿਹੜੀ ਚੀਜ਼ ਪਾਈ ਦੀ ਅੰਦਰ ਨਿਕਲ ਜਾਂਦੇ ਆ, ਅੱਗ ਦਾ ਵੀ ਸੁਭਾਅ ਹੁੰਦਾ, ਉਹਦੇ ਵਿੱਚ ਜਿਹੜੀ ਚੀਜ਼ ਪਾਓ ਸੜਦੀ ਜਾਂਦੀ ਹੈ, ਦਗਦ ਹੁੰਦੀ ਜਾਂਦੀ ਹੈ। ਜਿਹੜੀ ਚੀਜ਼ ਮੂੰਹ ਵਿੱਚ ਪਾਓ ਅੰਦਰ ਨਿਕਲਦੇ ਚਲੇ ਜਾਂਦੇ, ਮੂੰਹ ਦੇ ਵਿੱਚ ਅਗਨੀ ਦੇਵਤਾ ਦਾ ਨਿਵਾਸ ਹੈ।
ਨਾਰਾਇਣ ਚੇਤਨ ਸਭ ਮਾਈ,
ਜਿਹੜਾ ਉਹ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਚੇਤਨ ਹੈ, ਉਹ ਸਾਰਿਆਂ ਦੇ ਵਿੱਚ ਵਿਆਪਕ ਹੈ।
ਸੂਰਜ ਸਭ ਕੇ ਦ੍ਰਿਗ ਮੈਂ ਆਈ,
ਮਹਾਰਾਜ ਜੀ ਕਹਿੰਦੇ ਆਕਾਸ਼ ਦੇ ਵਾਂਗਰ ਉਹ ਪਰਮੇਸ਼ਰ ਚੇਤਨ ਸਾਰਿਆਂ ਵਿੱਚ ਵਿਆਪਕ ਹੈ। ਖਾਲਸਾ ਜੀ, ਜਿਹੜਾ ਸੂਰਜ ਦੇਵਤਾ ਹੈ ਇਹ ਸਾਡੀਆਂ ਅੱਖਾਂ ਵਿੱਚ ਵਸਦਾ, ਸੂਰਜ ਦੇਵਤਾ ਇਹ ਸਾਡੀਆਂ ਅੱਖਾਂ ਵਿੱਚ ਨੇਤਰਾਂ ਵਿੱਚ ਵਸਦਾ, ਨੇਤਰਾਂ ਦੇ ਵਿੱਚ ਸੂਰਜ ਦੇਵ ਦਾ ਨਿਵਾਸ ਹੈ।
ਬੀਜ ਨਾਸ਼ਕਾ ਅਸ਼ਵਨ ਕੁਮਾਰ,
ਉਹ ਸਾਡੀ ਜਿਹੜੀ ਨਾਸ਼ਕਾ ਹੈ, ਨਾਸ਼ਕਾ ਦੇ ਵਿੱਚ ਅਸ਼ਵਨੀ ਕੁਮਾਰ ਜਿਹੜਾ ਦੇਵਤਾ ਹੈ ਉਹਦਾ ਨਿਵਾਸ ਹੈ। ਸਾਡੀ ਨਾਸ਼ਕਾ ਵਿੱਚ ਅਸ਼ਵਨੀ ਕੁਮਾਰ ਦੇਵਤਾ ਵਸਦਾ ਹੈ।
ਦਿਸ਼ ਪਾਲਕ ਹੈ ਸ਼੍ਰਵਣ ਮਝਾਰ,
ਜਿਹੜੇ ਦਿਸ਼ਾ ਪਾਲਕ ਦੇਵਤੇ ਨੇ ਉਹ ਸਾਡੇ ਕੰਨਾਂ ਚ ਵਸਦੇ ਨੇ, ਕਿਉਂਕਿ ਆਕਾਸ਼ ਦੇ ਵਿੱਚ ਰਹਿੰਦੇ ਨੇ ਨਾ, ਤੇ ਜਿਹੜੇ ਸਾਡੇ ਸ਼ਰਵਣ ਨੇ ਆਕਾਸ਼ ਦਾ ਵਿਸ਼ਾ ਹੈ, ਤੇ ਜਿਹੜੇ ਉਹ ਦਿਸ਼ਾ ਪਾਲਕ ਦੇਵਤੇ ਨੇ ਉਹ ਸਾਡੇ ਕੰਨਾਂ ਵਿੱਚ ਨਿਵਾਸ ਰੱਖਦੇ ਨੇ, ਸਾਡੇ ਸ਼ਰਵਣਾਂ ਵਿੱਚ ਵਸਦੇ ਹਨ।
ਰਸਨਾ ਵਿਖੇ ਬਰਨ ਕੋ ਬਾਸ,
ਖਾਲਸਾ ਜੀ ਸਾਡੀ ਜਿਹੜੀ ਰਸਨਾ ਹੈ ਪਾਣੀ ਤੋਂ ਬਣੀ, ਜਲ ਤੋਂ, ਤੇ ਜਲ ਦਾ ਦੇਵਤਾ ਕੌਣ ਹੈ? ਵਰਨ ਦੇਵ। ਇਸ ਕਰਕੇ ਜਿਹੜਾ ਵਰਨ ਦੇਵ ਹੈ ਉਹ ਸਾਡੀ ਜ਼ੁਬਾਨ ਤੇ ਵਸਦਾ, ਵਰਨ ਦੇਵ ਸਾਡੀ ਰਸਨਾ ਤੇ ਵਸਦਾ ਹੈ।
ਰੋਮ ਬਨਸਪਤੀ ਲਖ ਰਾਸ,
ਔਰ ਜਿਹੜੇ ਸਾਡੇ ਰੋਮ ਨੇ ਇਹਦੇ ਵਿੱਚ ਬ੍ਰਹਸਪਤੀ ਦੇਵਤਾ ਜਿਹੜਾ ਉਹ ਆ ਕੇ ਵਸਦਾ ਹੈ।
ਹਾਥਨ ਮੈਂ ਸੁਰ ਪਦ ਸਿੱਧ ਹੈ,
ਸਾਡੇ ਜਿਹੜੇ ਹੱਥ ਨੇ ਇਹਨਾਂ ਹੱਥਾਂ ਦੇ ਵਿੱਚ ਦੇਵਤਿਆਂ ਦਾ ਜਿਹੜਾ ਪਤੀ ਹੈ ਇੰਦਰ, ਉਹ ਸਾਡੇ ਹੱਥਾਂ ਵਿੱਚ ਵਸਦਾ, ਜਿਹੜਾ ਇੰਦਰ ਦੇਵਤਾ ਹੈ ਉਹ ਸਾਡੇ ਹੱਥਾਂ ਵਿੱਚ ਨਿਵਾਸ ਰੱਖਦਾ ਹੈ।
ਉਹਦਾ ਦੇਵਤਾ ਜਮ ਕੋ ਕਹੇ,
ਹੋਰ ਜਿਹੜਾ ਜਮ ਦੇਵ ਹੈ ਇਹ ਗੁਦਾ ਦੇ ਵਿੱਚ ਨਿਵਾਸ ਰੱਖਦਾ ਹੈ।
ਪ੍ਰਜਾਪਤੀ ਲਿੰਗ ਕੋ ਜਾਨੋ,
ਹੋਰ ਜੋ ਪ੍ਰਜਾਪਤੀ ਬ੍ਰਹਮਾ ਹੈ ਇਹ ਜੀਵ ਦੇ ਲਿੰਗ ਚ ਨਿਵਾਸ ਰੱਖਦਾ ਹੈ।
ਕਰਨਨ ਮੈਂ ਪ੍ਰਭ ਵਿਸ਼ਨ ਪਛਾਨੋ,
ਹੋਰ ਸਾਡੇ ਪੈਰਾਂ ਵਿੱਚ ਵਿਸ਼ਨੂੰ ਦਾ ਨਿਵਾਸ, ਵਿਸ਼ਨੂੰ ਦੇਵ ਦਾ ਨਿਵਾਸ ਹੈ ਪੈਰਾਂ ਦੇ ਵਿੱਚ, ਕਿਉਂਕਿ ਵਿਸ਼ਨੂੰ ਵੀ ਕਰਦਾ ਨਾ ਕਿਰਿਆ ਕਰਦਾ, ਪੈਰ ਵੀ ਕਿਰਿਆ ਕਰਕੇ ਟੁਰ ਕੇ ਜਾਂਦੇ ਹਨ। ਕਹਿੰਦੇ ਜਿਹੜਾ ਵਿਸ਼ਨੂੰ ਦੇਵ ਹੈ ਇਹ ਮਨੁੱਖ ਦੇ ਪੈਰਾਂ ਵਿੱਚ ਵਸਦਾ ਹੈ।
ਕੌਣ ਤੁਚਾ ਮੈਂ ਇਮ ਸੁਰ ਸਾਰੇ,
ਖਾਲਸਾ ਜੀ ਜਿਹੜੀ ਵਾਯੂ ਦਾ ਦੇਵਤਾ ਜਿਹਨੂੰ ਪੌਣ ਦੇਵ ਕਹਿੰਦੇ ਨੇ, ਸਾਡੀ ਚਮੜੀ ਚ ਵਸਦਾ, ਕਿਉਂਕਿ ਚਮੜੀ ਵੀ ਸਪਰਸ਼ ਕਰਦੀ ਹੈ ਨਾ, ਹਵਾ ਵੇਖੀ ਨਹੀਂ ਜਾਂਦੀ ਪਰ ਸਾਡੀ ਚਮੜੀ ਸਪਰਸ਼ ਕਰਕੇ ਦੱਸਦੀ ਹੈ ਕਿ ਹਵਾ ਚੱਲ ਰਹੀ ਹੈ, ਠੰਡੀ ਹੈ ਜਾਂ ਤੱਤੀ ਹਵਾ। ਇਸ ਕਰਕੇ ਹਵਾ ਦਾ ਜਿਹੜਾ ਦੇਵਤਾ ਹੈ ਜਿਹਨੂੰ ਆਪਾਂ ਪੌਣ ਦੇਵ ਕਹਿੰਦੇ ਹਾਂ, ਉਹ ਸਾਡੀ ਚਮੜੀ ਵਿੱਚ ਵਸਦਾ, ਉਹ ਮਨੁੱਖ ਦੀ ਚਮੜੀ ਵਿੱਚ ਨਿਵਾਸ ਰੱਖਦਾ ਹੈ।
ਵਾਸ ਕਰੰਤ ਸਰੀਰ ਮਝਾਰੇ,
ਇਹਦਾ ਇਹ ਜਿੰਨੇ ਦੇਵਤੇ ਨੇ ਸਾਡੇ ਸਰੀਰ ਚ ਹੀ ਵਸਦੇ ਨੇ, 33 ਕਰੋੜ ਦੇਵੀ ਦੇਵਤੇ ਮਨੁੱਖ ਦੇ ਸਰੀਰ ਚ ਹੀ ਵਸਦੇ ਨੇ, ਜਿੰਨੇ ਦੇਵਤੇ ਨੇ ਤਾਂ ਮੁੱਖ ਮੁੱਖ ਦੇਵਤੇ ਦੱਸੇ ਨੇ ਨਾ, ਜਿਹੜੇ 33 ਕਰੋੜ ਦੇਵਤੇ ਦੱਸੇ ਗਏ ਨੇ ਖਾਲਸਾ ਜੀ, ਉਹ 33 ਕਰੋੜ ਦੇਵੀ ਦੇਵਤੇ ਮਨੁੱਖ ਦੇ ਸਰੀਰ ਵਿੱਚ ਹੀ ਵਸਦੇ ਨੇ, ਸਾਰੇ ਦੇਵਤੇ ਮਨੁੱਖ ਦੇ ਸਰੀਰ ਵਿੱਚ ਹੀ ਹਨ।
ਵਾਹਿਗੁਰੂ ਕਹਿ ਜਬ ਮੁਖ ਪਾਵੇ, ਸਰਬ ਸੁਰਨ ਕੋ ਤਬ ਤ੍ਰਿਪਤਾਵੇ।
ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਜਦੋਂ ਵਾਹਿਗੁਰੂ ਕਹਿ ਕੇ ਭੋਜਨ ਦੀ ਬੁਰਕੀ ਤੋੜ ਕੇ ਸਿੱਖ ਮੂੰਹ ਵਿੱਚ ਪਾਉਂਦਾ ਨਾ, ਤੇ ਫਿਰ ਜਿੰਨੇ ਦੇਵਤੇ ਨੇ ਸਾਰੇ ਖੁਸ਼ ਹੋ ਜਾਂਦੇ ਨੇ, ਤ੍ਰਿਪਤ ਹੋ ਜਾਂਦੇ। ਬ੍ਰਾਹਮਣਾਂ ਨੂੰ ਤਾਂ ਵੱਖੋ ਵੱਖਰੇ ਦੇਵਤੇ ਖੁਸ਼ ਕਰਨੇ ਪੈਂਦੇ, ਅਗਨੀ ਦੇਵ ਚ ਹੂਤੀਆਂ ਪਾ ਕੇ ਤਾਂ ਅਗਨ ਦੇਵ ਨੇ ਖੁਸ਼ ਹੋਣਾ। ਮਹਾਰਾਜ ਕਹਿੰਦੇ ਜਦੋਂ ਗੁਰਸਿੱਖ ਵਾਹਿਗੁਰੂ ਕਹਿ ਕੇ ਭੋਜਨ ਮੂੰਹ ਵਿੱਚ ਪਾਉਂਦੇ ਨੇ ਨਾ, ਉਦੋਂ ਸਾਰੇ ਹੀ ਦੇਵਤੇ ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਸਾਰੇ ਦੇਵਤਿਆਂ ਦੀ ਆਹੂਤੀ ਹੋ ਜਾਂਦੀ ਹੈ।
ਸਿੱਖਣ ਕੋ ਗੁਰ ਹਿਤ ਕਰਦੇ ਪੁੰਨੇ ਮਹਾਫਲ ਸੋ ਨਰ ਲੇ।
ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਸਿੱਖਾਂ ਨੂੰ ਧਰਮ ਹਿੱਤ ਦਾਨ ਕਰਕੇ ਉਹਨਾਂ ਨੂੰ ਕੁਝ ਅੰਨ ਭੇਟ ਕਰਦੇ ਨੇ, ਭੋਜਨ ਭੇਟ ਕਰਦੇ ਨੇ, ਜਾਂ ਕੋਈ ਹੋਰ ਵਸਤੂ ਭੇਟ ਕਰਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਬੜੇ ਵੱਡੇ ਪੁੰਨ ਦੀ ਪ੍ਰਾਪਤੀ ਹੁੰਦੀ। ਇਸ ਕਰਕੇ ਗੁਰਸਿੱਖਾਂ ਨੂੰ ਇਹ ਪੰਜ ਪ੍ਰਕਾਰ ਦੀ ਜਿਹੜੀ ਹਿੰਸਾ, ਇਹਦੇ ਤੋਂ ਬਚਣ ਵਾਸਤੇ ਅੱਗ ਦੇ ਵਿੱਚ ਆਹੂਤੀਆਂ ਦੇਣ ਦੀ ਲੋੜ ਨਹੀਂ। ਜਦੋਂ ਗੁਰਸਿੱਖ ਵਾਹਿਗੁਰੂ ਕਹਿ ਕੇ ਭੋਜਨ ਮੂੰਹ ਵਿੱਚ ਪਾਉਂਦੇ ਨੇ, ਉਦੋਂ ਸਾਰੇ ਦੇਵਤੇ ਖੁਸ਼ ਹੋ ਜਾਂਦੇ ਨੇ, ਸਾਰੇ ਦੇਵਤੇ ਪ੍ਰਸੰਨ ਹੋ ਜਾਂਦੇ ਨੇ। ਭੋਜਨ ਮੂੰਹ ਵਿੱਚ ਪਾਓ ਤੇ ਅੱਖਾਂ ਖਿੜ ਜਾਂਦੀਆਂ, ਭੁੱਖੇ ਦੀਆਂ ਅੱਖਾਂ ਵੀ ਬੁਰਝਾ ਜਾਂਦੀਆਂ ਨੇ ਨਾ। ਜਦੋਂ ਭੋਜਨ ਮੂੰਹ ਚ ਪਾਈ ਤਾਂ ਅੱਖਾਂ ਖਿੜ ਜਾਂਦੀਆਂ, ਉਹਦੇ ਚ ਸੂਰਗ ਦੇਵਤਾ ਖੁਸ਼। ਕੰਨਾਂ ਦੀ ਸੁਣਨ ਸ਼ਕਤੀ ਘੱਟ ਜਾਂਦੀ ਹੈ, ਭੋਜਨ ਨਾ ਛਕਿਆ ਹੋਵੇ ਕੰਨ ਮੁਰਝਾ ਜਾਂਦੇ ਨੇ। ਜਦੋਂ ਭੋਜਨ ਛਕ ਲਵੇ ਕੰਨਾਂ ਦੇ ਜਿਹੜੇ ਦੇਵਤੇ ਨੇ ਦਿਸ਼ਾ ਪਾਲ, ਉਹ ਵੀ ਖੁਸ਼। ਹੱਥਾਂ ਦੇ ਵਿੱਚ ਹੱਥਾਂ ਚ ਜਾਨ ਨਹੀਂ ਰਹਿੰਦੀ ਜਦੋਂ ਬੰਦਾ ਭੁੱਖਾ ਹੁੰਦਾ, ਜਦੋਂ ਭੋਜਨ ਛਕੀਏ ਤੇ ਹੱਥਾਂ ਵਿੱਚ ਜਾਨ ਆ ਜਾਂਦੀ ਹੈ, ਉਦੋਂ ਇੰਦਰ ਦੇਵ ਵੀ ਖੁਸ਼। ਇੱਦਾਂ ਭੋਜਨ ਛਕਦਿਆਂ ਵਾਹਿਗੁਰੂ ਕਹਿ ਕੇ ਜਦੋਂ ਭੋਜਨ ਆਪਣੇ ਮੁੱਖ ਵਿੱਚ ਪਾਉਂਦਾ ਸਿੱਖ, ਉਦੋਂ ਸਾਰੇ ਦੇਵਤੇ ਖੁਸ਼ ਹੋ ਜਾਂਦੇ ਨੇ। ਫਿਰ ਜਦੋਂ ਗੁਰਸਿੱਖਾਂ ਨੂੰ ਕੁਝ ਛਕਾਉਂਦਾ ਤੇ ਭਾਈ ਫਿਰ ਗੁਰਸਿੱਖਾਂ ਨੂੰ ਛਕਾਉਣ ਕਰਕੇ ਬਹੁਤ ਸਾਰੇ ਪੁੰਨ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਕਰੇ ਅਰਦਾਸ ਪ੍ਰਸਾਦ ਵਰਤਾਵੇ ਤਿੰਨ ਤੇ ਅਗ ਅਰ ਬਿਘਨ ਨਸਾਵੇ।
ਜਿਹੜੇ ਅਰਦਾਸ ਕਰਕੇ ਫਿਰ ਭੋਜਨ ਵਰਤਾਉਂਦੇ ਨੇ ਸਿੱਖਾਂ ਦੇ ਵਿੱਚ, ਪ੍ਰਸ਼ਾਦ ਵਰਤਾਉਂਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਜਿੰਨੇ ਪਾਪ ਔਰ ਜਿਤਨੇ ਬਿਘਨ ਨੇ ਸਾਰੇ ਨਸ਼ਟ ਹੋ ਜਾਂਦੇ ਨੇ। ਜਦੋਂ ਅਰਦਾਸ ਕਰਕੇ ਭੋਜਨ ਵਰਤਾਉਂਦਾ ਕੋਈ ਸਿੱਖ, ਉਹਦੇ ਪਾਪ ਵੀ ਨਸ ਜਾਂਦੇ ਨੇ ਔਰ ਉਹਦੇ ਸਾਰੇ ਬਿਘਨ ਵੀ ਨਸ ਜਾਂਦੇ ਹਨ।
ਪ੍ਰਭ ਸਭ ਸੁਰ ਕੋ ਮੂਲ ਮਹਾਨਾ।
ਉਹ ਜਿਹੜਾ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਹੈ, ਉਹ ਸਾਰੇ ਦੇਵਤਿਆਂ ਦਾ ਮੂਲ ਹੈ। ਪਰਮੇਸ਼ਰ ਜਿੰਨੇ ਦੇਵਤੇ ਨੇ ਪਰਮੇਸ਼ਰ ਚੋਂ ਪੈਦਾ ਹੋਏ ਨੇ ਨਾ, ਪਰਮੇਸ਼ਰ ਸਾਰੇ ਦੇਵਤਿਆਂ ਦਾ ਮੂਲ ਹੈ।
ਇਸ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ।
ਕਹਿੰਦੇ ਜਿਹੜੇ ਗੁਰਸਿੱਖ ਨੇ ਪਰਮੇਸ਼ਰ ਨੂੰ ਤ੍ਰਿਪਤ ਕਰਦੇ ਨੇ, ਜੇ ਪਰਮੇਸ਼ਰ ਤ੍ਰਿਪਤ ਹੋ ਗਿਆ ਤੇ ਫਿਰ ਸਾਰੇ ਦੇਵਤੇ ਤ੍ਰਿਪਤ ਹੋ ਗਏ, ਫਿਰ ਵੱਖਰੇ ਵੱਖਰੇ ਦੇਵਤਿਆਂ ਨੂੰ ਖੁਸ਼ ਕਰਨਾ ਨਹੀਂ ਪੈਂਦਾ। ਕਹਿੰਦੇ ਜੇ ਪਰਮੇਸ਼ਰ ਨੂੰ ਖੁਸ਼ ਕਰ ਲਿਆ ਜਾਂ ਪਰਮੇਸ਼ਰ ਨੂੰ ਰਜਾ ਦਿੱਤਾ, ਪਰਮੇਸ਼ਰ ਤ੍ਰਿਪਤ ਹੋ ਜਾਵੇ ਤੇ ਫਿਰ ਸਾਰੇ ਦੇਵਤੇ ਤ੍ਰਿਪਤ ਹੋ ਜਾਂਦੇ ਹਨ।
ਜਥਾ ਮੂਲ ਤਰ ਸਿੰਚਨ ਕਰੇ।
ਜਿਵੇਂ ਦਰਖਤ ਦੀ ਜੜ ਨੂੰ ਪਾਣੀ ਪਾਓ ਨਾ, ਦਰਖਤ ਦੀ ਜੜ ਦੇ ਵਿੱਚ ਪਾਣੀ ਪਾਓ।
ਪੱਤਰ ਪੁਸ਼ਪ ਸ਼ਾਖਾ ਹੋਏ ਹਰੇ।
ਦਰਖਤ ਦੀ ਜੜ ਚ ਪਾਣੀ ਪਾਓ ਤੇ ਦਰਖਤ ਦੀਆਂ ਜਿਹੜੀਆਂ ਟਾਹਣੀਆਂ, ਪੱਤੇ, ਫੁੱਲ, ਉਹਨਾਂ ਵਿੱਚ ਆਪਣੇ ਆਪ ਹਰਿਆਵਲ ਚਲੀ ਜਾਂਦੀ, ਉਹਨਾਂ ਵਿੱਚ ਆਪਣੇ ਆਪ ਪਾਣੀ ਪਹੁੰਚ ਜਾਂਦਾ। ਜੇ ਪੱਤਿਆਂ ਨੂੰ ਪਾਈ ਜਾਓ, ਟਹਿਣੀਆਂ ਨੂੰ ਪਾਓ, ਜੜ ਨੂੰ ਨਾ ਪਾਓ ਤੇ ਦਰਖਤ ਸੁੱਕ ਜਾਂਦਾ। ਮਹਾਰਾਜ ਕਹਿੰਦੇ ਜੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲੱਗ ਪੋ ਤੇ ਉਹ ਸੁੱਕ ਜਾਣਾ ਦਰਖਤ, ਪਰ ਜੇ ਤੁਸੀਂ ਉਹਨਾਂ ਦੇਵੀ ਦੇਵਤਿਆਂ ਦੀ ਜਿਹੜੀ ਜੜ ਹੈ ਪਰਮੇਸ਼ਰ, ਉਹਨੂੰ ਪ੍ਰਸੰਨ ਕਰੋ ਤੇ ਸਾਰਾ ਦਰਖਤ ਖਿੜਿਆ ਰਹੇਗਾ, ਫਿਰ ਦੇਵਤੇ ਵੀ ਖੁਸ਼ ਰਹਿਣਗੇ, ਉਹ ਵੀ ਪ੍ਰਸੰਨ ਰਹਿਣਗੇ।
ਸੁਣ ਸਿੱਖਣ ਨਿਸ਼ਚੇ ਔਰ ਪਾਇਓ ਸਤ ਗੁਰ ਆਗੇ ਸੀਸ ਝੁਕਾਇਓ।
ਭਾਈ ਪੈੜਾ ਤੇ ਭਾਈ ਜੇਠਾ ਜੀ ਨੇ ਸਤਿਗੁਰਾਂ ਦਾ ਉਪਦੇਸ਼ ਸੁਣਿਆ ਔਰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼, ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਇਆ, ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ ਹੈ ਔਰ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਸੀਸ ਝੁਕਾਇਆ ਹੈ।
ਗੁਰ ਦਿੱਤਾ ਸਿੱਖ ਲਟਕਣ ਪੂਰਾ।
ਖਾਲਸਾ ਜੀ, ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਗੁਰਦਿੱਤਾ ਔਰ ਦੂਸਰਾ ਹੈ ਭਾਈ ਲਟਕਣ।
ਉਤੋ ਸਰਾਪ ਕਟਾਰਾ ਰੂਰਾ।
ਇੱਕ ਦਾ ਨਾਂ ਹੈ ਭਾਈ ਕਟਾਰਾ, ਇਹ ਸਰਾਫ ਸਨ। ਸਰਾਫ ਕਹਿੰਦੇ ਨੇ ਸੋਨੇ ਦਾ, ਸੁਨਿਆਰੇ ਦੀ ਕਿਰਤ ਕਰਨ ਵਾਲਾ, ਇਹ ਸਰਾਫ ਸਨ।
ਮਿਲ ਭਗਵਾਨਾ ਚਾਰੋਂ ਆਏ।
ਚੌਥੇ ਨੇ ਭਾਈ ਭਗਵਾਨਾ ਜੀ, ਭਾਈ ਗੁਰਦਿੱਤਾ ਜੀ, ਭਾਈ ਲਟਕਣ ਜੀ, ਭਾਈ ਕਟਾਰਾ ਜੀ ਔਰ ਭਾਈ ਭਗਵਾਨਾ ਜੀ, ਇਹ ਚਾਰ ਸਿੱਖ ਜਿਹੜੇ ਸਰਾਫ ਸਨ, ਸੁਨਿਆਰੇ ਦਾ ਕੰਮ ਕਰਦੇ ਸਨ, ਇਹ ਚਾਰੇ ਸਿੱਖ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਏ ਨੇ।
ਸ੍ਰੀ ਅਰਜਨ ਪਗ ਸੀਸ ਝੁਕਾਏ।
ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਤੇ ਇਨ੍ਹਾਂ ਨੇ ਸੀਸ ਝੁਕਾਇਆ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਪੂਜਿਓ ਨਾਮ ਜਪੇ ਅਮ ਕੌਣ, ਜਿਸ ਤੇ ਪ੍ਰਾਪਤ ਹੋਏ ਸੁਖ ਪਾਉਣ।
ਪੁੱਛਣ ਲੱਗੇ, ਕਹਿਣ ਲੱਗੇ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਅਸੀਂ ਕਿਹੜਾ ਨਾਮ ਜਪਿਆ ਕਰੀਏ ਜਿਹਦੇ ਨਾਲ ਸਾਨੂੰ ਸੁਖ ਘਰ ਦੀ ਪ੍ਰਾਪਤੀ ਹੋਵੇ। ਅਸੀਂ ਐਸਾ ਕਿਹੜਾ ਨਾਮ ਜਪੀਏ, ਕਿਸ ਨਾਮ ਦੀ ਕਮਾਈ ਕਰੀਏ ਕਿ ਜਿਸ ਨਾਮ ਨੂੰ ਜਪ ਕੇ ਸਾਨੂੰ ਸੁਖ ਘਰ ਦੀ ਪ੍ਰਾਪਤੀ ਹੋਵੇ।
ਸ੍ਰੀ ਮੁਖ ਕਯੋ ਨਾਮ ਪ੍ਰਭੂ ਸਾਰੇ, ਪਾਉ ਜਲ ਪਾਰੀ ਉਤਾਰਨ ਹਾਰੇ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਿੱਖੋ, ਪਰਮੇਸ਼ਰ ਦੇ ਜਿੰਨੇ ਨਾਂ ਨੇ ਸਾਰੇ ਭਵ ਜਲ ਤੋਂ ਤਾਰਨ ਵਾਲੇ ਨੇ। ਪਰਮੇਸ਼ਰ ਦੇ ਜਿੰਨੇ ਨਾਂ ਨੇ ਉਹ ਸਾਰੇ ਇਸ ਭਵ ਜਲ ਤੋਂ, ਸੰਸਾਰ ਸਮੁੰਦਰ ਤੋਂ ਤਾਰਨ ਦੀ ਸਮਰੱਥਾ ਰੱਖਦੇ ਹਨ।
ਸ੍ਰੀ ਨਾਨਕ ਨਿਜ ਸਿੱਖਣ ਹੇਤ, ਵਾਹਿਗੁਰੂ ਸਿਰ ਜਿਉ ਨਿਤ ਚੇਤ।
ਕਹਿੰਦੇ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣਿਆਂ ਸਿੱਖਾਂ ਵਾਸਤੇ ਵਾਹਿਗੁਰੂ ਗੁਰਮੰਤਰ ਦੀ ਸਿਰਜਣਾ ਕੀਤੀ। ਨਾਮ ਤਾਂ ਸਾਰੇ ਹੀ ਤਾਰਨ ਵਾਲੇ ਨੇ, ਪਰਮੇਸ਼ਰ ਦੇ ਜਿੰਨੇ ਨਾਂ ਸਾਰੇ ਹੀ ਤਾਰਦੇ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਿਆਂ ਸਿੱਖਾਂ ਵਾਸਤੇ ਵਾਹਿਗੁਰੂ ਨਾਮ ਸਿਰਜਿਆ, ਵਾਹਿਗੁਰੂ ਨਾਮ ਦਾ ਸਿਮਰਨ ਦਿੱਤਾ ਹੈ।
ਚਤਰ ਵਿਊ ਜਿਮ ਪ੍ਰਭ ਕੇ ਰੂਪ।
ਕਹਿੰਦੇ ਜਿਵੇਂ ਭਗਵਾਨ ਵਿਸ਼ਨੂੰ ਦੇ ਚਾਰ ਰੂਪ ਵਿਦਵਾਨਾਂ ਨੇ ਮੰਨੇ ਹਨ,
ਤਿਮ ਇਹ ਚਾਰੋਂ ਵਰਨ ਅਨੂਪ।
ਚਾਰ ਰੂਪਾਂ ਨੂੰ ਬੜਾ ਉੱਤਮ ਮੰਨਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਸ਼ਬਦ ਦੇ ਚਾਰ ਅੱਖਰ ਨੇ ਨਾ, ਇਹ ਦੁਨੀਆਂ ਦੇ ਜਿੰਨੇ ਅੱਖਰ ਨੇ ਸਭ ਤੋਂ ਸਰਵੋਤਮ ਅੱਖਰ ਨੇ ਚਾਰ, ਔਰ ਇਹ ਚਾਰ ਅੱਖਰ ਨੇ ਵਾਹਿਗੁਰੂ। ਚਾਰੇ ਅੱਖਰ ਬੜੇ ਸਰਵੋਤਮ ਨੇ, ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅੱਖਰ ਹਨ ਇਹ ਬਹੁਤ ਹੀ ਉੱਤਮ ਹਨ।
ਯਥਾ ਚਮੂ ਕੇ ਚਾਰੋ ਅੰਗ।
ਅਰਥਾ ਜੀ ਜਿਵੇਂ ਫੌਜਾਂ ਚਾਰ ਪ੍ਰਕਾਰ ਦੀਆਂ ਹੁੰਦੀਆਂ ਨੇ, ਘੋੜ ਸਵਾਰ, ਪੈਦਲ, ਰਥ ਤੇ ਸਵਾਰ ਤੇ ਹਾਥੀਆਂ ਤੇ ਜਿਹੜੇ ਸਵਾਰ, ਇੱਦਾਂ ਚਾਰ ਪ੍ਰਕਾਰ ਦੀ ਫੌਜ ਹੁੰਦੀ ਸੀ ਪਹਿਲਾਂ, ਜਿਵੇਂ ਫੌਜ ਦੇ ਚਾਰ ਪ੍ਰਕਾਰ ਦੇ ਅੰਗ ਹੁੰਦੇ ਹਨ।
ਹਿਮ ਇਹ ਵਰਨ ਸ਼ਤਰ ਅਗ ਭੰਗ।
ਇਸੇ ਤਰ੍ਹਾਂ ਇਸ ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅੱਖਰ ਨੇ ਸੰਪੂਰਨ ਸੈਨਾ, ਇਹ ਪੂਰਨ ਰੂਪ ਦੇ ਵਿੱਚ ਇੱਕ ਪ੍ਰਕਾਰ ਦੀ ਫੌਜ ਹੈ। ਇਸ ਵਾਹਿਗੁਰੂ ਸ਼ਬਦ ਦੇ ਚਾਰ ਅੱਖਰਾਂ ਦੇ ਨਾਲ ਜਿੰਨੇ ਵੱਡੇ ਤੋਂ ਵੱਡੇ ਪਾਪਾਂ ਰੂਪੀ ਦੁਸ਼ਮਣ ਨੇ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾ ਸਕਦਾ। ਅੱਗ ਭੰਗ, ਜਿਵੇਂ ਚਾਰ ਪ੍ਰਕਾਰ ਦੀ ਫੌਜ ਨਾਲ ਦੁਸ਼ਮਣ ਨੂੰ ਫਤਿਹ ਕਰੀਦਾ, ਇੱਦਾਂ ਇਹਨਾਂ ਚਾਰ ਅੱਖਰਾਂ ਦੇ ਇਸ ਗੁਰਮੰਤਰ ਵਾਹਿਗੁਰੂ ਦੇ ਜਾਪ ਨਾਲ ਵੱਡੇ ਤੋਂ ਵੱਡੇ ਪਾਪ ਦਾ ਨਾਸ ਕੀਤਾ ਜਾਂਦਾ ਹੈ।
ਚਾਰੋ ਵੇਦਨ ਕੋ ਮਥ ਸਾਰ।
ਚੋਂ ਵੇਦਾਂ ਨੂੰ ਮੱਥ ਕੇ, ਚੋਂ ਵੇਦਾਂ ਨੂੰ ਰਿੜਕ ਕੇ ਜਿਹੜਾ ਸਾਰ ਨਿਕਲਦਾ, ਤੱਤ ਨਿਕਲਦਾ ਹੈ।
ਸੁੰਦਰ ਵਰਨ ਰਚੇ ਗੁਰ ਚਾਰ।
ਉਹਨਾਂ ਸਾਰੇ ਵੇਦਾਂ ਸ਼ਾਸਤਰਾਂ ਜਿਤਨੇ ਧਰਮ ਗ੍ਰੰਥ ਨੇ ਉਹਨਾਂ ਸਾਰਿਆਂ ਦਾ ਜਿਹੜਾ ਨਿਚੋੜ ਹੈ, ਮਹਾਰਾਜ ਜੀ ਕਹਿੰਦੇ ਹੋ ਇਹ ਚਾਰ ਅੱਖਰਾਂ ਦਾ ਗੁਰਮੰਤਰ ਵਾਹਿਗੁਰੂ ਸ਼ਬਦ ਹੈ। ਚਾਰ ਅੱਖਰਾਂ ਦਾ ਇਹ ਪਵਿੱਤਰ ਗੁਰਮੰਤਰ, ਇਹ ਵਾਹਿਗੁਰੂ ਸ਼ਬਦ ਸਭ ਤੋਂ ਸਰਵੋਤਮ ਤੇ ਉੱਤਮ ਹੈ।
ਜੋ ਦਿਸ਼ ਤੇ ਦ੍ਰਿੜ ਮਨੋ ਜਹਾਜ, ਕਲ ਮੈਂ ਸਿੱਖ ਉਬਾਰਨ ਕਾਜ।
ਚਾਰਾਂ ਦਿਸ਼ਾਵਾਂ ਤੋਂ ਜੀਵਾਂ ਨੂੰ ਤਾਰਨ ਵਾਸਤੇ ਚਾਰ ਅੱਖਰਾਂ ਦਾ ਇਹ ਗੁਰਮੰਤਰ ਤਿਆਰ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚੌਂ ਦਿਸ਼ਾਵਾਂ ਦੇ ਜੀਵਾਂ ਨੂੰ ਤਾਰਨ ਵਾਸਤੇ ਚਾਰ ਅੱਖਰਾਂ ਦਾ ਇਹ ਜਹਾਜ਼ ਤਿਆਰ ਕੀਤਾ ਕਿ ਚਾਰਾਂ ਦਿਸ਼ਾਵਾਂ ਤੋਂ ਕੋਈ ਜੀਵ ਵੀ ਇਹਨਾਂ ਚਾਰ ਅੱਖਰਾਂ ਦੇ ਗੁਰਮੰਤਰ ਦੇ ਜਹਾਜ਼ ਤੇ ਸਵਾਰ ਹੋ ਜਾਏ, ਜਿਹੜਾ ਵੀ ਸਵਾਰ ਹੋਵੇਗਾ ਉਹ ਪਾਰ ਉਤਰੇਗਾ। ਕਲਯੁਗ ਦੇ ਵਿੱਚ ਜੀਵਾਂ ਨੂੰ ਉਭਾਰਨ ਵਾਸਤੇ, ਚਾਰਾਂ ਦਿਸ਼ਾਵਾਂ ਦੇ ਜੀਵਾਂ ਨੂੰ ਤਾਰਨ ਵਾਸਤੇ ਇਹ ਬੜਾ ਪੱਕਾ ਤੇ ਮਜ਼ਬੂਤ ਜਹਾਜ਼ ਵਾਹਿਗੁਰੂ ਗੁਰਮੰਤਰ ਦਾ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਹੈ।
ਜਪੇ ਨਿਰੰਤਰ ਮਹਿਮਾ ਜਾਨ, ਤਿਨ ਕੋ ਕਰਤਬ ਰਹਿਓ ਨਯਾਨ।
ਜਿਹੜੇ ਨਿਰੰਤਰ ਲਗਾਤਾਰ ਇਸ ਪਵਿੱਤਰ ਪਾਵਨ ਨਾਮ ਨੂੰ ਜਪਦੇ ਨੇ, ਨਿਰੰਤਰ ਲਗਾਤਾਰ ਇਹਦੀ ਮਹਿਮਾ ਜਾਣ ਕੇ ਨੂੰ ਜਪਦੇ ਨੇ, ਉਹਨਾਂ ਨੂੰ ਫਿਰ ਕੋਈ ਹੋਰ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ। ਖਾਲਸਾ ਜੀ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪੀ ਜਾਏ ਉਹਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਬਸ ਇਸੇ ਨਾਮ ਨੇ ਉਹਨੂੰ ਉਤਾਰ ਦੇਣਾ, ਨਾਮ ਨੇ ਉਹਦਾ ਕਲਿਆਣ ਕਰਦਾ। ਨਾਮ ਜਪਣ ਵਾਲੇ ਜਿਹੜੇ ਨਾਮ ਦੀ ਮਹਿਮਾ ਨੂੰ ਜਾਣਦੇ ਨੇ, ਗੁਰਮੰਤਰ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਨੂੰ, ਉਹਨਾਂ ਨੂੰ ਫਿਰ ਕੋਈ ਹੋਰ ਕਰਤੱਬ ਕਰਨ ਦੀ ਲੋੜ ਨਹੀਂ ਰਹਿ ਜਾਂਦੀ।
ਵਾਹਿਗੁਰੂ ਜਿਨ ਹਿਰਦੇ ਵਸਾਇਓ ਚਾਰ ਪਦਾਰਥ ਕਰ ਤਲ ਪਾਇਓ।
ਵਾਹਿਗੁਰੂ ਸ਼ਬਦ ਜਿਨ੍ਹਾਂ ਨੇ ਆਪਣੇ ਹਿਰਦੇ ਚ ਵਸਾਇਆ, ਉਹਨਾਂ ਨੂੰ ਚਾਰੇ ਪਦਾਰਥ ਏਦਾਂ ਪ੍ਰਾਪਤ ਹੋ ਜਾਂਦੇ ਨੇ ਜਿਵੇਂ ਹੱਥ ਦੀ ਤਲੀ ਤੇ ਰੱਖੇ ਹੋ। ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਕਸ਼ ਹੱਥ ਦੀ ਤਲੀ ਤੇ ਪਏ ਹੋਏ ਜਿਵੇਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਨਾ, ਏਦਾਂ ਚਾਰੇ ਪਦਾਰਥ ਉਹਨਾਂ ਦੀ ਹੱਥ ਦੀ ਤਲੀ ਤੇ ਆ ਜਾਂਦੇ ਨੇ ਜਿਹੜੇ ਗੁਰੂ ਕੇ ਸਿੱਖ ਵਾਹਿਗੁਰੂ ਗੁਰਮੰਤਰ ਨੂੰ ਆਪਣੇ ਹਿਰਦੇ ਚ ਵਸਾਉਂਦੇ ਹਨ।
ਕਹੇ ਕਹਾਂ ਲਗ ਇਹ ਮਹਾਤਮ, ਸਿਮਰਤ ਪ੍ਰਾਪਤ ਗਿਆਨ ਸੋ ਆਤਮ।
ਮਹਾਰਾਜ ਜੀ ਕਹਿੰਦੇ ਇਸ ਪਾਵਨ ਪਵਿੱਤਰ ਵਾਹਿਗੁਰੂ ਗੁਰਮੰਤਰ ਦਾ ਮਹਾਤਮ ਕਿੱਥੇ ਤੱਕ ਦੱਸੀਏ, ਇਹਦਾ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਵਾਹਿਗੁਰੂ ਗੁਰਮੰਤਰ ਦਾ, ਉਹਨੂੰ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਆਪਣੀ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ।
ਸੁਨ ਮਹਿਮਾ ਸਿੱਖ ਸਿਮਰਨ ਲਾਗੇ, ਸਤ ਗੁਰ ਮਿਲੇ ਭਾਗ ਜਿਨ ਜਾਗੇ।
ਸਤਿਗੁਰੂ ਜੀ ਨੇ ਇਹ ਜਦੋਂ ਬਚਨ ਕਹੇ, ਨਾਮ ਦੀ ਮਹਿਮਾ ਸੁਣਾਈ, ਗੁਰਸਿੱਖਾਂ ਨੇ ਸੁਣੀ ਤੇ ਸਤਿਗੁਰਾਂ ਦੇ ਕੋਲੋਂ ਨਾਮ ਦੀ ਮਹਿਮਾ ਸੁਣ ਕੇ ਸਿੱਖ ਸਿਮਰਨ ਕਰਨ ਲੱਗੇ ਹਨ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਨੇ, ਇਹਨਾਂ ਦੇ ਭਾਗ ਜਾਗੇ ਨੇ, ਭਾਗ ਸਵੱਲੇ ਹੋਏ ਨੇ, ਨਾਮ ਦਾ ਸਿਮਰਨ ਕਰਨ ਲੱਗੇ ਹਨ।
ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦਿਵਾਇਆ।
ਵੱਡਿਆਂ ਭਾਗਾਂ ਕਰਕੇ ਭਾਈ ਹਰੀ ਪਰਮੇਸ਼ਰ ਦੇ ਸਰੂਪ ਦੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਔਰ ਜਦੋਂ ਗੁਰੂ ਮਿਲਦਾ ਤੇ ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਕੌਣ ਮੁਰਾਰੀ ਰਹਿ ਰਵਤਾਸ।
ਖਾਲਸਾ ਜੀ, ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਮੁਰਾਰੀ, ਇਹਦੀ ਜਾਤ ਹੈ ਧੌਣ, ਧੌਣ ਜਾਤੀ ਦਾ ਧਾਰਨੀ ਭਾਈ ਮੁਰਾਰੀ, ਇਹ ਰੋਹਤਾਸ ਨਗਰ ਦਾ ਰਹਿਣ ਵਾਲਾ ਹੈ, ਜਿੱਥੋਂ ਦੇ ਮਾਤਾ ਸਾਹਿਬ ਦੇਵਾਂ ਜੀ ਹੋਏ ਨੇ, ਉਸ ਨਗਰ ਦੇ ਰਹਿਣ ਵਾਲੇ ਸਨ, ਰੋਹਤਾਸ ਨਗਰ ਦੇ ਰਹਿਣ ਵਾਲੇ ਸਨ।
ਆਇਓ ਸ਼੍ਰੀ ਅਰਜਨ ਕੇ ਪਾਸ।
ਭਾਈ ਮੁਰਾਰੀ ਜੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਆਏ ਹਨ।
ਕਰਤੈ ਸਮੋ ਨਮੋ ਟੇਕ ਬੈਸਾ।
ਆ ਕੇ ਸਤਿਗੁਰਾਂ ਦੇ ਚਰਣਾਂ ਚ ਭਾਈ ਮੁਰਾਰੀ ਨੇ ਮੱਥਾ ਟੇਕਿਆ, नमस्कार कीती ते नमस्कार करके उस समय महाराज जी दे चरणा विच बैठा है।
हाथ जोर बुझियो के ऐसा,
हाथ जोड़ के बड़े अदब नाल बड़े सत्कार नाल महाराज सच्चे पातशाह जी नूं कहण लगा,
आप जो बानी की ने उच्चारण,
कहण लगा भाई मुरारी के सतगुरु सच्चे पातशाह आप जी ने जेड़ी पवित्र पावन बाणी उच्चारण कीती है, आप जी दी बाणी अमृत स्वरूप है, परमेश्वर दा स्वरूप है, वाहो वाहो बाणी निरंकार है, तिस जेवड़ अवर ना कोए। बाणी निरंकार दा स्वरूप महाराज आप जी ने जो पवित्र पावन बाणी उचारण कीती है,
पठे सुने अम करे विचारन,
आप जी दी पवित्र पावन बाणी नू असी पढ़दे हां सुनदे हां और महाराज जी आप जी दी पावन अमृतमई बाणी दी विचार भी करदे हां। ए सवाल जेड़े गुरसिखां दे अंदरों उपज रहे ने खालसा जी उदों भी सन अज भी साडे अंदर ए सवाल पैदा हुंदे ने, अज भी साडे अंदर उही सवाल ते सतगुरु जी दे जवाब जदों जदों तक संसार रहेगा उदों तक ए जवाब भी उसे तरह नित नवा रंग बख्शण वाले जवाब रहणगे। ये जिन्नी बार मर्जी सुनिए उन्नी बारी नवा नित नवा आनंद आवेगा। भाई मुरारी जी कहण लगे सतगुरु जी आप जी दी जो पावन अमृत बाणी है उस बाणी नूं असी पढ़दे हां और बड़े अदब ते सत्कार नाल बाणी नूं सुनदे हां और विचार करदे हां।
तौ न दुर्मत मन ते हानी,
महाराज असी बाणी भी पढ़दे हां सुनदे भी हां बाणी दी कथा भी करदे हां ते कथा सुनदे भी हां पर महाराज जिहड़ी साडे मन दी माड़ी दुरमत है वह फिर भी नहीं खत्म होंदी। ये हाल उस समय सिख दा ही नहीं साडा भी ऐसा हाल है, बाणी असीं भी पढ़दे हां सुणदे हां विचारदे भी हां पर दुरमत साडे अंदरों गई नहीं। कहण लगा है महाराज जी दे चरणां च सतगुरु, तौ ना दुरमत मन ते हानी, फिर भी जिहड़ी ये दुरमत है भैड़ी मत है ए सतगुरु जी साडे मन तो खत्म नहीं हुई।
ए क्या कारण सके न जानी,
महाराज जी एदा की कारण है ए असी जान नहीं सके, एदा की कारण है कि बाणी पढ़न दे बावजूद भी सुनन दे बावजूद भी विचारण दे बावजूद भी अंदरों दुरमत क्यों नहीं नसदी, जिहड़ी भैड़ी मत है वो साडे अंदरों क्यों नहीं खत्म हुंदी, फिर माड़ी मत माड़े संकल्प विकल्प माड़े भैड़े फुरने कफुरने वो फिर साडे हिरदे च पैदा हुंदे रहिंदे ने। महाराज ऐसा क्यों है ए फिर भी सतगुरु जी साडे हिरदे च क्यों नहीं जांदे।
श्री मुख ते बोले पल पात, उज्जल बस्तर रंग चढ़ जात,
सतगुरु जी बोले कहण लगे भाई मुरारी जी सुनो, जेड़ा कपड़ा उज्जवल हुंदा ना चिट्टा चिट्टे रंग दा कपड़ा उज्जवल उहदे ते रंग चढ़ जांदा है, जेड़ा चिट्टा कपड़ा होवे ना उज्जवल उहदे ते रंग चढ़ाना चाहिए ते बड़ी छेती नाल उहदे ते रंग चढ़ जांदा है।
नह मलीन को रंग चढ़त है जे पखार कर मैल कढ़त है,
जेड़ा उजल कपड़ा हुंदा उदे ते रंग चढ़ जांदा पर जेड़ा कपड़ा मैला हुंदा ना भाई मुरारी उदे ते रंग नहीं चढ़दा, जेड़ा कपड़ा मैला हुंदा ना मलीन जेदे ते सिर्फ मैल ही मैल होवे ओ कपड़े ते रंग नहीं चढ़दा, उहदे वास्ते की करना पैंदा पहला ओ मैले कपड़े नूं धोना पैंदा, ओ जिहड़ा मैला कपड़ा है ना उहदी मैल धोनी पैंदी है, उहदी मैल नूं चंगी तरह लाहना पैंदा है।
पुन तिस को रंग चढ़े सोनी को,
जदों उस मैले कपड़े दी मैल धो के ला दिओ ना फिर उहनूं रंगो ते फिर उहदे ते बड़ी छेती रंग चढ़दा, मैले कपड़े ते रंग नहीं चढ़दा उजले ते चढ़दा, ते जदों मैल ला दिओ कपड़े दी मैल धो दिओ फिर उस कपड़े ते रंग चढ़ाओ ते भाई मुरारी जी फिर रंग चढ़दा है।
सुन सिख पुन बूझत गुरु जी को,
सतगुरां दे वचन सुन के सिख फिर बोलिया, महाराज गुरु अर्जन साहब नु पुछण लगा,
मन सूखम को धोवे कैसे,
कहण लगा सतगुरु जी मन ता बड़ा सूखम है ਮਨ ਖਾਲਸਾ ਜੀ ਇਤਨਾ ਸੂਖਮ ਹੈ, ਕਈ ਵਾਰ ਸਾਡੀ ਪਕੜ ਵਿਚ ਵੀ ਨਹੀਂ ਆਉਂਦਾ, ਇਤਨਾ ਸੂਖਮ। ਕਹਿਣ ਲੱਗਾ ਮਹਾਰਾਜ ਮਨ ਤਾਂ ਬਹੁਤ ਸੂਖਮ ਹੈ, ਮਨ ਨੂੰ ਕਿਵੇਂ ਧੋਈਏ? ਕੋਈ ਮੋਟਾ ਕੱਪੜਾ ਹੋਵੇ ਉਹਨੂੰ ਧੋਣਾ ਸੌਖਾ ਹੈ, ਪਰ ਮਨ ਤਾਂ ਸੂਖਮ ਹੈ, ਸੂਖਮ ਮਨ ਨੂੰ ਮਹਾਰਾਜ ਜੀ ਕਿਵੇਂ ਧੋਈਏ?
ਹਮ ਅਨਜਾਨ ਬਤਾਓ ਤੈਸੇ।
ਮਹਾਰਾਜ ਅਸੀਂ ਅਣਜਾਣ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਇਸ ਸੂਖਮ ਮਨ ਨੂੰ ਕਿਵੇਂ ਧੋਈਏ।
ਸ਼੍ਰੀ ਮੁਖ ਤੇ ਕਹਿ ਪ੍ਰਥਮ ਬਤਾਇਓ, ਸ਼੍ਰੀ ਨਾਨਕ ਜਪ ਪਾਠ ਬਣਾਇਓ।
ਧੰਨ ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਤਿਆਰ ਕੀਤੀ। ਜਪਜੀ ਸਾਹਿਬ ਦਾ ਬੜਾ ਸੁੰਦਰ ਪਾਠ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਪਈਐ ਹੱਥ ਪੈਰ ਤਨ ਦੇ।
ਜਪਜੀ ਸਾਹਿਬ ਦੇ ਪਾਠ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਤਰੀਕਾ ਦੱਸਿਆ ਸੂਖਮ ਮਨ ਨੂੰ ਧੋਣ ਦਾ। ਸਵਾਲ ਸੀ ਨਾ ਕਿ ਸੂਖਮ ਮਨ ਕਿਵੇਂ ਧੋਈਏ, ਮਹਾਰਾਜ ਜੀ ਨੇ ਜਪਜੀ ਸਾਹਿਬ ਦੀਆਂ ਪੰਕਤੀਆਂ ਸੁਣਾਈਆਂ। ਗੁਰੂ ਅਰਜਨ ਸਾਹਿਬ ਨੇ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਭਰੀਆ ਹੱਥ ਪੈਰ ਤਨ ਦੇ। ਜੇ ਹੱਥ ਭਰ ਜਾਏ ਮੈਲ ਨਾਲ, ਪੈਰ ਭਰ ਜਾਣ, ਸਰੀਰ ਤਨ ਦੇ ਆਦਿਕ, ਇਹ ਸਾਰਾ ਸਰੀਰ ਮੈਲਾ ਹੋ ਜਾਵੇ।
ਪਾਣੀ ਧੋਤੇ ਉਤਰ ਸਕੇ,
ਪਾਣੀ ਨਾਲ ਧੋ ਕੇ ਸਰੀਰ ਦੀ ਮਿੱਟੀ ਨੂੰ, ਸਰੀਰ ਦੀ ਮੈਲ ਨੂੰ ਲਾਇਆ ਜਾ ਸਕਦਾ। ਜੇ ਪੈਰ ਭਰ ਜਾਣ ਮਿੱਟੀ ਨਾਲ, ਮੈਲ ਨਾਲ, ਹੱਥ ਭਰ ਜਾਣ, ਦੇਹ ਮੈਲੀ ਹੋ ਜਾਏ, ਤੇ ਪਾਣੀ ਦੇ ਨਾਲ ਦੇਹ ਦੀ ਮੈਲ ਨੂੰ ਧੋ ਕੇ ਲਾਇਆ ਜਾ ਸਕਦਾ ਹੈ।
ਮੂਤ ਪਲੀਤੀ ਕੱਪੜ ਹੋਏ,
ਪਰ ਜੇ ਕੋਈ ਕੱਪੜਾ ਬਹੁਤ ਜ਼ਿਆਦਾ ਪਲੀਤ ਹੋ ਜਾਏ, ਮੈਲਾ ਹੋ ਜਾਏ, ਅਪਵਿੱਤਰ ਹੋ ਜਾਏ ਕੋਈ ਕੱਪੜਾ, ਕੱਪੜੇ ਨੂੰ ਹੁਣ ਕੱਪੜਾ ਮੈਲਾ ਹੋ ਜਾਏ, ਉਹਨੂੰ ਕੱਲਾ ਪਾਣੀ ਨਾਲ ਧੋ ਕੇ ਉਹਦੀ ਮੈਲ ਨਹੀਂ ਲਾਈ ਜਾ ਸਕਦੀ। ਦੇਹ ਮੈਲੀ ਹੋ ਜਾਏ, ਪਾਣੀ ਨਾਲ ਧੋ ਕੇ ਦੇਹ ਦੀ ਮੈਲ ਲਾਈ ਜਾ ਸਕਦੀ ਹੈ, ਪਰ ਕੱਪੜਾ ਬਹੁਤ ਜ਼ਿਆਦਾ ਮੈਲਾ ਹੋ ਜਾਏ, ਉਹ ਪਲੀਤ ਹੋ ਜਾਏ, ਤੇ ਉਹਨੂੰ ਕੱਲੇ ਪਾਣੀ ਨਾਲ ਧੋ ਕੇ ਉਹਦੀ ਮੈਲ ਨਹੀਂ ਲਾਈ ਜਾ ਸਕਦੀ।
ਸਾਬੂਣ ਲਈਏ ਉਹ ਧੋਏ,
ਜੇ ਸਾਬੂਣ ਸਾਬਣ ਲਾ ਕੇ ਫਿਰ ਉਹ ਕੱਪੜੇ ਦੀ ਮੈਲ ਨੂੰ ਧੋ ਕੇ ਫਿਰ ਉਹਨੂੰ ਕੱਪੜੇ ਨੂੰ ਪਵਿੱਤਰ ਕੀਤਾ ਜਾਂਦਾ। ਜਦੋਂ ਸਾਬਣ ਲਾਈਏ ਨਾ, ਤੇ ਸਾਬਣ ਨਾਲ ਫਿਰ ਉਹਦੀ ਜਿਹੜੀ ਮੈਲ ਹੈ ਉਸ ਮੈਲ ਨੂੰ ਧੋ ਕੇ ਉਸ ਕੱਪੜੇ ਨੂੰ ਪਵਿੱਤਰ ਕੀਤਾ ਜਾਂਦਾ ਹੈ।
ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ।
ਇਸੇ ਤਰ੍ਹਾਂ ਜਿਹੜੀ ਇਨਸਾਨ ਦੀ ਮਤ ਹੈ ਜੀਵ ਦੀ, ਉਹ ਵੀ ਪਾਪਾਂ ਦੇ ਨਾਲ ਭਰੀ ਹੋਈ ਹੈ, ਤੇ ਇਹ ਕੱਲੇ ਪਾਣੀ ਨਾਲ ਨਹੀਂ ਧੋਤੀ ਜਾਣੀ, ਇਹਨੂੰ ਨਾਲ ਨਾਲ ਸਾਬਣ ਵੀ ਲਾਣੀ ਪੈਣੀ ਹੈ। ਇਹਦੇ ਵਾਸਤੇ ਮਹਾਂਪੁਰਖ ਕਹਿੰਦੇ ਸਤ ਸੰਗਤ ਘਾਟ ਹੈ, ਨਾਮ ਜਲ ਹੈ, ਔਰ ਜਿਹੜਾ ਪ੍ਰੇਮ ਹੈ ਉਹ ਸਾਬਣ ਹੈ। ਨਿਸ਼ਚਾ ਤੇ ਸ਼ਰਧਾ ਰੂਪੀ ਮੁਕੀਆਂ ਮਾਰ ਕੇ, ਸਤ ਸੰਗਤ ਰੂਪੀ ਘਾਟ ਤੇ ਨਾਮ ਦਾ ਪਾਣੀ ਪਾ ਕੇ, ਪ੍ਰੇਮ ਦੀ ਸਾਬਣ ਲਾ ਕੇ ਫਿਰ ਇਸ ਮਤ ਨੂੰ ਧੋਤਾ ਜਾ ਸਕਦਾ। ਉਹ ਧੋਪੈ ਨਾਵੇਂ ਕੈ ਰੰਗ, ਨਾਮ ਦੇ ਰੰਗ ਨਾਲ ਇਸ ਮਤ ਨੂੰ ਧੋਤਾ ਜਾ ਸਕਦਾ, ਜਿਹੜੀ ਮਤ ਪਾਪਾਂ ਦੇ ਨਾਲ ਭਰੀ ਹੋਈ ਹੈ।
ਜੋ ਪਈ ਤਨ ਅਰ ਬਸਤਰ ਸਥੂਲ ਜੋਏ,
ਮਹਾਰਾਜ ਜੀ ਕਹਿੰਦੇ ਤਨ ਸਰੀਰ ਤੇ ਬਸਤਰੇ ਦੋਵੇਂ ਸਥੂਲ ਨੇ, ਕੱਪੜੇ ਵੀ ਸਥੂਲ ਹੁੰਦੇ ਨੇ ਤੇ ਸਾਡਾ ਸਰੀਰ ਵੀ ਸਥੂਲ ਹੈ।
ਜਲ ਸਾਬੁਨ ਸੰਗ ਲਈਐ ਧੋਏ,
ਸਰੀਰ ਤੇ ਕੱਪੜੇ ਦੋਵੇਂ ਸਥੂਲ ਨੇ, ਇਹਨੂੰ ਜਲ ਤੇ ਸਾਬਣ ਨਾਲ ਧੋ ਕੇ ਇਹਨਾਂ ਦੋਵਾਂ ਨੂੰ ਨਿਰਮਲ ਕੀਤਾ ਜਾ ਸਕਦਾ, ਸਰੀਰ ਨੂੰ ਵੀ ਤੇ ਕੱਪੜੇ ਨੂੰ ਵੀ ਪਾਣੀ ਤੇ ਸਾਬਣ ਨਾਲ ਧੋ ਕੇ ਨਿਰਮਲ ਕੀਤਾ ਜਾਂਦਾ ਹੈ।
ਮਤ ਅਰ ਅਗ ਸੂਖਮ ਏ ਜਾਨ,
ਖਾਲਸਾ ਜੀ ਜਿਹੜੀ ਇਨਸਾਨ ਦੀ ਸਾਡੀ ਮਤ ਹੈ ਇਹ ਵੀ ਸੂਖਮ ਹੈ, ਤੇ ਜਿਹੜੇ ਪਾਪ ਨੇ ਉਹ ਵੀ ਸੂਖਮ ਨੇ। ਮਤ ਵੀ ਸੂਖਸ਼ਮ ਹੈ ਤੇ ਜਿਹੜੇ ਪਾਪ ਨੇ ਉਹ ਵੀ ਸੂਖਸ਼ਮ ਨੇ। ਹੁਣ ਇਹਨੂੰ ਸਥੂਲ ਚੀਜ਼ਾਂ ਨਾਲ ਨਹੀਂ ਧੋ ਸਕਦੇ, ਸਰੀਰ ਸਥੂਲ ਹੈ, ਕੱਪੜੇ ਸਥੂਲ ਨੇ, ਤੇ ਇਹਨਾਂ ਨੂੰ ਸਥੂਲ ਪਾਣੀ ਤੇ ਸਥੂਲ ਸਾਬਣ ਨਾਲ ਧੋਤਾ ਜਾ ਸਕਦਾ। ਪਰ ਸਾਡੀ ਮਤ ਵੀ ਸੂਖਮ ਹੈ ਔਰ ਜਿਹੜੇ ਪਾਪ ਨੇ ਉਹ ਵੀ ਬੜੇ ਸੂਖਸ਼ਮ ਨੇ, ਬੜੇ ਬਰੀਕ ਨੇ। ਤੇ ਕਹਿੰਦੇ ਮਤ ਵੀ ਸੂਖਸ਼ਮ ਹੈ ਤੇ ਪਾਪ ਵੀ ਦੋਵੇਂ ਸੂਖਮ ਹਨ।
ਮਨ ਕੋ ਕਰੇ ਮਲੀਨ ਮਹਾਨ,
ਇਸ ਕਰਕੇ ਜਿਹੜੇ ਸੂਖਮ ਪਾਪ ਨੇ ਇਨਸਾਨ ਦੇ ਮਨ ਨੂੰ ਮੈਲਾ ਕਰ ਦਿੰਦੇ ਨੇ, ਇਨਸਾਨ ਦੇ ਮਨ ਨੂੰ ਬਹੁਤ ਜ਼ਿਆਦਾ ਮਲੀਨ ਕਰ ਦਿੰਦੇ ਹਨ।
ਸਤ ਨਾਮ ਵੀ ਸੂਖਮ ਆਏ, ਸਿਮਰਨ ਤੇ ਸਗਰੀ ਮਲ ਲਏ।
ਮਹਾਰਾਜ ਜੀ ਕਹਿੰਦੇ ਜਿਹੜਾ ਸੱਚਾ ਨਾਮ ਹੈ ਉਹ ਵੀ ਸੂਖਮ ਹੈ, ਮਨ ਵੀ ਸੂਖਮ ਹੈ, ਪਾਪ ਵੀ ਸੂਖਮ ਨੇ। ਸੂਖਮ ਪਾਪ ਜਦੋਂ ਮਨ ਤੇ ਚੜਦੇ ਨੇ ਮਨ ਮੈਲਾ ਹੋ ਜਾਂਦਾ ਹੈ, ਤੇ ਸੂਖਮ ਮਨ ਦੇ ਉਹਨਾਂ ਸੂਖਸ਼ਮ ਪਾਪਾਂ ਨੂੰ ਧੋਣ ਵਾਸਤੇ ਸੂਖਮ ਚੀਜ਼ ਦੀ ਲੋੜ ਹੈ, ਔਰ ਉਹ ਸੂਖਸ਼ਮ ਹੈ ਪਰਮੇਸ਼ਰ ਦਾ ਨਾਮ। ਨਾਮ ਰੂਪੀ ਸੂਖਮ ਜਲ ਦੇ ਨਾਲ ਮਹਾਰਾਜ ਜੀ ਕਹਿੰਦੇ ਜਦੋਂ ਬਾਰ ਬਾਰ ਸਿਮਰਨ ਕਰੀਦਾ, ਬਾਰ ਬਾਰ ਵਾਹਿਗੁਰੂ 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 ਜਪੀ ਜਾਈਏ, ਫਿਰ ਅੰਦਰ ਦੀ ਜਿਹੜੀ ਸੂਖਸ਼ਮ ਮਲ ਹੈ, ਮੈਲ ਹੈ, ਉਹ ਮਨ ਦੇ ਵਿੱਚੋਂ ਨਿਵਿਰਤ ਹੋ ਜਾਂਦੀ ਹੈ, ਉਹ ਮੈਲ ਲੱਥ ਜਾਂਦੀ ਹੈ।
ਪ੍ਰਭ ਮੈਂ ਪ੍ਰੇਮ ਰੰਗ ਚੜ ਜਾਏ, ਏਕ ਰੂਪ ਹੋਏ ਬੋਰ ਮਿਲਾਏ।
ਫਿਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰੇਮ ਰੰਗ ਹੈ ਉਹ ਇਸ ਮਨ ਤੇ ਚੜ ਜਾਂਦਾ, ਮੈਲੇ ਤੇ ਨਹੀਂ ਨਾ ਚੜਦਾ। ਮੈਲਾ ਕੱਪੜਾ ਮਹਾਰਾਜ ਕਹਿੰਦੇ ਰੰਗਿਆ ਨਹੀਂ ਜਾ ਸਕਦਾ, ਜਦੋਂ ਧੋ ਕੇ ਪਵਿੱਤਰ ਕਰਦੇ ਹੋ ਫਿਰ ਰੰਗਿਆ ਜਾਂਦਾ। ਜਦੋਂ ਮਨ ਮੈਲਾ ਉਦੋਂ ਤੱਕ ਇਹਦੇ ਤੇ ਵੀ ਪਰਮੇਸ਼ਰ ਦਾ ਰੰਗ ਨਹੀਂ ਚੜਦਾ। ਜਦੋਂ ਨਾਮ ਜਪਦਿਆਂ ਜਪਦਿਆਂ ਮਨ ਦੀ ਮੈਲ ਧੋਤੀ ਜਾਂਦੀ ਹੈ, ਫਿਰ ਇਹਦੇ ਤੇ ਪਰਮੇਸ਼ਰ ਦੇ ਪ੍ਰੇਮ ਦਾ ਗੂੜਾ ਰੰਗ ਚੜਦਾ। ਏਕ ਰੂਪ ਹੋਏ ਬਹੁਰ ਮਿਲਾਏ, ਫਿਰ ਪਰਮੇਸ਼ਰ ਦੇ ਇੱਕ ਰੂਪ ਵਿੱਚ ਮਿਲ ਕੇ ਇਹ ਅਭੇਦ ਹੋ ਜਾਂਦਾ ਹੈ।
ਸ਼ਰਧਾ ਅਰ ਧੀਰਜ ਉਰ ਤਰੋ, ਗੁਰਬਾਨੀ ਪਠ ਸੁਨ ਗੁਣ ਕਰੋ।
ਸ਼ਰਧਾ ਅਤੇ ਧੀਰਜ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਤੇ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸੁਣ ਕੇ ਫਿਰ ਆਪਣੇ ਹਿਰਦੇ ਵਿੱਚ ਗੁਣ ਧਾਰਨ ਕਰੇ।
ਸਿਮਰੋ ਨਾਮ ਪਾਪ ਮਲ ਜਾਏ, ਸਨੇ ਸਨੇ ਗੁਰਮਤ ਲਿਓ ਪਾਏ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰਕੇ ਕਹਿੰਦੇ ਨਾਮ ਦਾ ਜਾਪ ਕਰ ਕਰਕੇ ਪਾਪਾਂ ਦੀ ਮੈਲ ਲੱਥ ਜਾਂਦੀ ਹੈ, ਤੇ ਜਿਵੇਂ ਜਿਵੇਂ ਪਾਪਾਂ ਦੀ ਮੈਲ ਉਤਰਦੀ ਹੈ ਮਹਾਰਾਜ ਕਹਿੰਦੇ ਫਿਰ ਸਹਿਜੇ ਸਹਿਜੇ ਇਹ ਗੁਰਮਤ ਨੂੰ ਧਾਰਨ ਕਰਕੇ ਦੁਰਮਤ ਦਾ ਤਿਆਗ ਕਰ ਦਿੰਦਾ। ਭਾਈ ਮੁਰਾਰੀ ਨੇ ਬੇਨਤੀ ਕੀਤੀ ਸੀ ਦੁਰਮਤ ਨਹੀਂ ਜਾਂਦੀ, ਮਹਾਰਾਜ ਕਹਿੰਦੇ ਮਨ ਮੈਲਾ ਹੈ, ਇਹਦੇ ਤੇ ਦੁਰਮਤ ਦਾ ਰੰਗ ਚੜਿਆ ਹੋਇਆ, ਉਹਨੂੰ ਪਹਿਲੋਂ ਕਮਾਈ ਕਰੋ, ਨਾਮ ਦੀ ਨਾਮ ਦਾ ਸਿਮਰਨ ਕਰੋ। ਬਾਰ ਬਾਰ ਜਦੋਂ ਸਿਮਰਨ ਕਰੋਗੇ, ਵਾਹਿਗੁਰੂ ਵਾਹਿਗੁਰੂ ਜਪੋਗੇ, ਮਹਾਰਾਜ ਜੀ ਕਹਿੰਦੇ ਫਿਰ ਇਹ ਮਨ ਨਿਰਮਲ ਹੋਵੇਗਾ ਔਰ ਇਸ ਮਨ ਵਿੱਚ ਗੁਰੂ ਦੀ ਮੱਤ ਆਵੇਗੀ। ਸਨੈ ਸਨੈ, ਸਨੈ ਦਾ ਮਤਲਬ ਹੁੰਦਾ ਸਹਿਜੇ, ਫਿਰ ਸਹਿਜੇ ਸਹਿਜੇ ਗੁਰੂ ਦੀ ਮੱਤ ਨੂੰ ਤੁਸੀਂ ਪ੍ਰਾਪਤ ਕਰ ਲਓਗੇ।
ਜਨਮ ਅਨੇਕਨ ਕੇ ਅਗ ਬ੍ਰਿੰਦ, ਕਰੋ ਭਜਨ ਸਭ ਹੋਏ ਨਿਕੰਦ।
ਮਹਾਰਾਜ ਕਹਿੰਦੇ ਅਨੇਕਾਂ ਜਨਮਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ, ਪਰਮੇਸ਼ਰ ਦੇ ਨਾਮ ਦਾ ਭਜਨ ਕਰਕੇ ਸਾਰੇ ਪਾਪ ਕੱਟੇ ਜਾਣਗੇ। ਅਨੇਕਾਂ ਜਨਮਾਂ ਦੇ ਪਾਪ, ਇੱਕ ਜਨਮ ਦਾ ਨਹੀਂ ਕਈ ਜਨਮਾਂ ਦੇ, ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਪਰਮੇਸ਼ਰ ਦਾ ਭਜਨ ਕਰਕੇ ਕੱਟੇ ਜਾਣਗੇ।
ਸੁਣ ਸਿੱਖਣ ਸ਼ਰਧਾ ਧਰ ਧੀਰ, ਲਾਗੇ ਸਿਮਰਨ ਕਰਨ ਗਹੀਰ।
ਸਤਿਗੁਰਾਂ ਦਾ ਬਚਨ ਸੁਣ ਕੇ ਸਿੱਖ ਸ਼ਰਧਾ ਧਾਰਨ ਕਰਕੇ ਸਿਮਰਨ ਕਰਨ ਲੱਗੇ ਨੇ, ਨਾਮ ਦੀ ਕਮਾਈ ਕਰਨ ਲੱਗੇ ਹਨ।
ਆੜਤ ਸੋਇਨੀ ਸਿੱਖ ਚੱਲ ਆਇਓ,
ਭਾਈ ਆੜਤ ਸੋਇਨੀ ਇਹ ਸਿੱਖ ਹੈ, ਸਤਿਗੁਰਾਂ ਦੇ ਕੋਲ ਚੱਲ ਕੇ ਆਇਆ ਹੈ।
ਸਤਿਗੁਰ ਆਗੇ ਸੀਸ ਨਿਵਾਇਓ,
ਭਾਈ ਆੜਤ ਇਹਦਾ ਨਾਂ ਸੋਇਨੀ ਦੀ ਜਾਤ ਸੀ, ਗੁਰੂ ਅਰਜਨ ਸਾਹਿਬ ਦੇ ਕੋਲ ਆ ਕੇ महाराज जी दे चरणा ते ने शीश दवाया है।
हाथ जोर अरदासी उचारी,
हाथ जोड़ के बड़े प्यार नाल भाई आड़त जी ने गुरु साहब नू बेनती कीती।
वृत हमारी शस्त्रन तारी,
कहन लगा महाराज मैं शस्त्र धारी हां, सूरमा सिपाही हां। शस्त्र धारी सी ना, कहन लगा महाराज मैं शस्त्र धारी सिपाही हां, सूरमा हां।
जिम उधार अमरो ए जाए,
महाराज कृपा करो कि मेरा उधार किवें होवे, उपदेश दियो जिस तरीके नाल मेरा उधार हो जाए, ओ आप जी कृपा करके मैनू उपदेश बख्शो।
श्री अर्जन तब सुमत बताई,
धन गुरु अर्जन साहब पंजवे पातशाह जी ने सुमत दिती भाई आड़त सोइनी नू, कहन लगे
धर्म युद्ध की जे धित पाई।
महाराज जी कहंदे भाई आड़त जी धर्म युद्ध करो, धर्म युद्ध जदों भी युद्ध करना धर्म युद्ध होना चाहिदा, इहने किसे गरीब नू जाके मारना, धर्म युद्ध करना, धर्म युद्ध की बिरती अपने हिरदे च धारण करके धीरज दे नाल धर्म युद्ध लड़ना है।
रण करते प्रभ सो रख ध्यान,
और जदों जंग दे मैदान विच लड़ना है उस वेले परमेश्वर दा ध्यान करना है।
लरे बिशन जिम सारंग पान,
कहंदे जंग दे मैदान विच लड़दिया परमेश्वर दे शस्त्र धारी रूप दा ध्यान करना कि परमेश्वर शस्त्र धारी है। बाद विच सिखां वास्ते जो उपदेश करिए ते जंग दे मैदान च जदों लड़ना उदो गुरु हरगोबिंद साहब दा ध्यान धारो के सतगुरु जी शस्त्र धारी ने, कलगीधर गुरु गोबिंद सिंह साहब जी दा ध्यान धारो दसवें पातशाह भी शस्त्र धारी ने, परमेश्वर भी शस्त्र धारी, अकाल पुरख भी। कहंदे जदों जंग दे मैदान च लड़ना गुरु अर्जन साहब, कहंदे परमेश्वर जो शस्त्र धारी है ओदे शस्त्र धारी स्वरूप दा ध्यान धारण करो।
असुरन दन को कीन संगार,
जिवें परमेश्वर ने दानवां दा मलेच्छां दा नाश कीता है।
गदा पाण को तब उर तार,
ओदों परमेश्वर ने अपने हाथ च शस्त्र धारे ते परमेश्वर दा ओ जिहड़ा शस्त्र धारी रूप है,
संकट दे गरीबन जो
उस रूप अपने हिरदे च बसाउणा है। ते जदों तुसी वेखो कि कोई गरीबा नू दुख दे रहा है, कोई गरीब नू सता रहा है, गरीब नू संकट दे रहा है,
तैसो लरो धर्म बो होए।
जिहड़ा किसे गरीब ते अत्याचार कर रहा, जुल्म कर रहा, ते उस जुल्म करन वाले जालम नाल जाके लड़ना, इहनू धर्म युद्ध कहिंदे ने। गुरु हरगोबिंद साहब जालम दे जुल्म दे खिलाफ लड़े, गुरु कलगीधर ने जुल्म दे खिलाफ लड़ाई कीती, उन्हें गरीबा ते जोर जुल्म कर रहे सन, महाराज जी ने उन्हां दे नाल जाके जंग कीता। गुरु अर्जन साहब ये वचन कह रहे ने भाई आड़त सोइनी नू कि जदों जंग दे मैदान च लड़दा कोई गरीब दे उत्ते अत्याचार कर रहा है, उस अत्याचार करन वाले नाल जंग करना, इनू धर्म युद्ध कहिंदे ने।
जिसको लून खाए तिस हेत, पीठ न दीजे जब रण खेत,
जेदा लून खादा ओदे वास्ते जंग दे मैदान विच सामने होके लड़े, कदे पिठ विखा के ना जावे, लून हराम ना करे, लून हलाल करे। जेदा लून खादा पहला ता मालक तनखा दिंदा रहा, जदों जंग दा समा आया उदों दौड़ गया। महाराज कहंदे ऐसा नहीं, जदों उन्हें लून उदा खादा ते फिर उदे वास्ते जे लोड़ पै जाए जंग दे मैदान दे विच पिठ ना विखावे।
स्वामी कारज हित दे प्राण,
अपने मालक वास्ते जंग दे मैदान च अपने प्राण भी दे देवे।
दोनों लोकन सुजस मान,
फिर उदा दोहां लोकां विच सुजस हुंदा।
परमेश्वर के सिमरन तरे, विजय लहे मुख उज्जल करे।
परमेश्वर दा सिमरन अपने हिरदे च धारण करे ते जंग दे मैदान दे विच विजय प्राप्त होवे ते ओदा मुख उजला हो जांदा।
सुन सिखिया तैसे उर तारी, लागे ओ गुर की सेव मजारी।
सतगुरां दी इह सिखिया सुन के भाई आड़त सोइनी जी उसे तरह गुरु की सेवा विच लग गए, गुरु का उपदेश अपने हिरदे च बसाया, होर गुरसिखां दे प्रसंग ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।